ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰੱਖਣਹਾਰ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰੱਖਣਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਨਗਰੀ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਇਐ ਨਾਇਐ ਰਾਮਦਾਸ ਸਰ। ਐਸੇ ਗੁਰਦੇਵ ਸਤਿਗੁਰੂ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਸਾਈ ਹੋਈ ਨਗਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਦੇ ਹਾਂ, ਸਤਿਗੁਰੂ ਜੀ ਨੂੰ ਨਤਮਸਤਕ ਹੋ ਰਹੇ ਹੋ ਔਰ ਰੋਜ਼ਾਨਾ ਦੇ ਨਿਤਨੇਮ ਅਨੁਸਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੋ ਰੋਜ਼ਾਨਾ ਸਤਿਗੁਰੂ ਜੀ ਦੇ ਦਰ ਘਰ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹੁੰਦੀ ਹੈ, ਉਸ ਕਥਾ ਵਿਚਾਰ ਦੇ ਵਿੱਚ ਆਪ ਜੀ ਹਾਜ਼ਰੀ ਲਵਾ ਰਹੇ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਅੱਜ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਹੁਕਮਨਾਮਾ ਰਾਗ ਗੌਂਡ ਦੇ ਵਿੱਚ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅਤੇ ਗੌਂਡ ਰਾਗ ਦੇ ਅੰਦਰ ਇਹ ਇੱਕੋ ਹੀ ਸ਼ਬਦ ਹੈ ਅਸ਼ਟਪਦੀਆਂ ਦਾ। ਅੱਠ ਪਦਿਆਂ ਦਾ ਇਹ ਸ਼ਬਦ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌਂਡ ਰਾਗ ਦੇ ਅੰਦਰ, ਅਤੇ ਇਸ ਸ਼ਬਦ ਦੇ ਅੰਦਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੱਜ ਪੂਰੇ ਗੁਰੂ ਦੀ ਵਡਿਆਈ ਦੱਸੀ ਹੈ। ਪੂਰਾ ਗੁਰੂ ਸਾਨੂੰ ਕੀ ਸਿੱਖਿਆ ਦਿੰਦਾ ਹੈ, ਪੂਰਾ ਗੁਰੂ ਆਪਣੇ ਸੇਵਕ ਦਾ ਜੀਵਨ ਕਿਵੇਂ ਸਵਾਰਦਾ ਹੈ, ਪੂਰੇ ਗੁਰੂ ਦੇ ਵਿੱਚ ਵਡਿਆਈਆਂ ਕਿਹੜੀਆਂ ਨੇ, ਇਸ ਪਾਵਨ ਸ਼ਬਦ ਦੇ ਅੰਦਰ ਲੜੀਵਾਰ ਆਪਾਂ ਨੇ ਅੱਜ ਸਰਵਣ ਕਰਨਾ ਹੈ। ਔਰ ਇਸ ਸ਼ਬਦ ਦੇ ਅੰਦਰ ਸਤਸੰਗਤ ਜੀ ਸਤਿਗੁਰ ਜੀ ਨੇ ਦੋ ਪੱਖ ਰੱਖੇ ਨੇ, ਇੱਕ ਗੁਰਮੁਖਤਾਈ ਦਾ ਸ਼ਬਦ ਹੈ, ਇੱਕ ਮਨਮੁਖਤਾਈ ਦਾ ਪੱਖ ਹੈ। ਗੁਰਮੁਖਤਾਈ ਜੇ ਆਪਾਂ ਇਹ ਜੀਵਨ ਨੂੰ ਅਪਣਾ ਲੈਂਦੇ ਹਾਂ ਤਾਂ ਫਿਰ ਕਿਹੜੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ, ਅਤੇ ਜੇ ਮਨਮੁਖਤਾਈ ਵਾਲਾ ਜੀਵਨ ਬੰਦਾ ਬਿਤਾਉਂਦਾ ਹੈ, ਨਿੰਦਕਾਂ ਵਾਲਾ ਜੀਵਨ ਬੰਦਾ ਬਿਤਾਉਂਦਾ ਹੈ, ਅਤੇ ਫਿਰ ਕੀ ਕੁਝ ਹੱਥੋਂ ਨਿਕਲ ਜਾਂਦਾ ਹੈ, ਕੀ ਕੁਝ ਵਿਗੜ ਜਾਂਦਾ ਹੈ ਇਸ ਜੀਵਨ ਦਾ ਜਿਹੜਾ ਜੀਵਨ ਸਤਿਗੁਰੂ ਜੀ ਨੇ ਦਿੱਤਾ। ਇਹ ਦੋਵੇਂ ਪੱਖ ਸਤਿਗੁਰੂ ਜੀ ਨੇ ਅੱਜ ਸਾਡੇ ਸਾਹਮਣੇ ਰੱਖੇ ਨੇ ਅਤੇ ਫੈਸਲਾ ਆਪਾਂ ਨੇ ਕਰਨਾ ਹੈ। ਸਤਿਗੁਰੂ ਜੀ ਤਾਂ ਸਮਝਾਉਂਦੇ ਨੇ, ਵਾਰ ਵਾਰ ਸਮਝਾਉਂਦੇ ਨੇ ਕਿ ਜੀਵਨ ਦੇ ਲਈ ਚੰਗਾ ਕੀ ਹੈ, ਜੀਵਨ ਲਈ ਮਾੜਾ ਕੀ ਹੈ, ਕਿਉਂਕਿ ਗੁਰੂ ਨੇ ਸਾਡਾ ਜਨਮ ਸਵਾਰਨਾ ਅਤੇ ਸਵਾਰਨ ਵਾਸਤੇ ਫਿਰ ਸਿੱਖਿਆ ਦਿੱਤੀ ਜਾਂਦੀ ਹੈ, ਸਵਾਰਨ ਵਾਸਤੇ ਸੇਧ ਦਿੱਤੀ ਜਾਂਦੀ ਹੈ ਵੀ ਜੇ ਆਹ ਕੰਮ ਕਰੇਗਾ ਤਾਂ ਤੇਰਾ ਨੁਕਸਾਨ ਹੋਏਗਾ, ਜੇ ਆਹ ਕੰਮ ਕਰੇਗਾ ਤਾਂ ਤੇਰਾ ਫਾਇਦਾ ਹੋਏਗਾ। ਹੁਣ ਕਿਹੜਾ ਕਰਮ ਕਰਨਾ ਉਹ ਆਪਾਂ ਆਪ ਫਿਰ ਡਿਸਾਈਡ ਕਰਨਾ, ਉਹਨੂੰ ਆਪਾਂ ਆਪਣੇ ਜੀਵਨ ਦੇ ਅੰਦਰ ਕਿਹੜਾ ਪੱਖ ਲੈ ਕੇ ਆਉਣਾ, ਕਿਹੋ ਜਿਹਾ ਜੀਵਨ ਜੀਣਾ, ਜਿਹੜੇ ਜੀਵਨ ਦੀ ਜੁਗਤ ਸਤਿਗੁਰੂ ਜੀ ਦੱਸ ਰਹੇ ਨੇ ਉਹ ਜੀਵਨ ਜਿਉਣਾ, ਜਾਂ ਜਿਸ ਨਾਲ ਜੀਵਨ ਬਰਬਾਦ ਹੋ ਰਿਹਾ ਉਹ ਜੀਵਨ ਜਿਉਣਾ, ਉਹ ਆਪਾਂ ਨੇ ਚੂਜ਼ ਕਰਨਾ, ਉਹ ਆਪਣਾ ਆਪਾਂ ਡਿਸਾਈਡ ਕਰਨਾ ਕਿ ਕਿਹੜੇ ਪਾਸੇ ਨੂੰ ਆਪਾਂ ਜਾਣਾ ਚਾਹੁੰਦੇ ਹਾਂ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਹੁਤ ਖੋਲ੍ਹ ਕੇ ਅੱਜ ਦੇ ਸ਼ਬਦ ਦੇ ਅੰਦਰ ਸਾਨੂੰ ਦੋਵੇਂ ਪੱਖ ਦੱਸੇ ਨੇ। ਹਰ ਪੰਕਤੀ ਦੇ ਅੰਦਰ ਸਤਿਗੁਰੂ ਜੀ, ਹਰ ਪਦੇ ਦੇ ਅੰਦਰ ਸਤਿਗੁਰੂ ਜੀ ਦੋਵੇਂ ਪੱਖ ਰੱਖ ਰਹੇ ਨੇ। ਇਸੇ ਲਈ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਹੀ ਕਰ ਦਿੱਤੀ। ਉਹ ਕਹਿੰਦੇ ਨੇ ਗੁਰੂ ਹੀ ਪਰਮਾਤਮਾ ਹੈ, ਗੁਰੂ ਹੀ ਗੋਬਿੰਦ, ਗੁਰੂ ਹੀ ਗੋਪਾਲ, ਗੁਰੂ ਹੀ ਪਰਮਾਤਮਾ ਹੈ, ਅਤੇ ਗੁਰੂ ਜਿਹੜਾ ਵਾ ਉਹ ਆਪਣੇ ਦਾਸ ਨੂੰ ਰੱਖਣ ਵਾਲਾ ਹੈ। ਅਤੇ ਰੱਖਦਾ ਕਿਵੇਂ ਹੈ, ਸਮਝਾਉਂਦਾ ਕਿਵੇਂ? ਦੇਖੋ, ਆਪਾਂ ਮਾਂ ਕੰਮ ਕਰਦੀ ਹੈ, ਮਾਂ ਨੂੰ ਪਤਾ ਹੈ ਜੇ ਬੱਚਾ ਬੇਸਮਝ ਹੈ, ਉਹ ਅੱਗ ਵਿੱਚ ਹੱਥ ਪਾਉਂਦਾ, ਚੁੱਲ੍ਹੇ ਵਿੱਚ ਸੜਦਾ, ਚੁੱਲ੍ਹਾ ਤਵਾ ਕੋਲ ਹੈ, ਜੇ ਉਹਦੇ 'ਤੇ ਹੱਥ ਲਾਉਂਦਾ ਨਾ, ਅਤੇ ਮਾਂ ਨੂੰ ਪਤਾ ਹੈ ਕਿ ਇਹਦਾ ਹੱਥ ਸੜ ਜਾਣਾ, ਇਹਨੂੰ ਤਕਲੀਫ ਹੋਣੀ ਹੈ, ਇਹਦਾ ਨੁਕਸਾਨ ਹੋ ਜਾਣਾ, ਅਤੇ ਮਾਂ ਉਹਨੂੰ ਵਰਜਦੀ ਹੈ। ਕਈ ਵਾਰ ਪਿਆਰ ਨਾਲ ਵਰਜਦੀ ਹੈ, ਅਤੇ ਕਈ ਵਾਰ ਫਿਰ ਦਬਕੇ ਨਾਲ ਵੀ ਵਰਜਦੀ ਹੈ, ਕਈ ਵਾਰ ਇੱਕ ਚਪੇੜ ਲਾ ਕੇ ਵੀ ਵਰਜਦੀ ਹੈ। ਪਰ ਕਿਉਂ? ਕਿਉਂਕਿ ਮਾਂ ਨੂੰ ਪਤਾ ਹੈ ਜਿਸ ਪਾਸੇ ਇਹ ਤੁਰਿਆ ਜਾਂਦਾ, ਇਸ ਪਾਸੇ ਤੁਰਨ ਦੇ ਨਾਲ ਇਹਦਾ ਹੱਥ ਵੀ ਸੜਨਾ, ਇਹਨੂੰ ਤਕਲੀਫ ਵੀ ਹੋਣੀ ਹੈ। ਇਸ ਕਰਕੇ ਮਾਂ ਫਿਰ ਤਰ੍ਹਾਂ ਤਰ੍ਹਾਂ ਦੇ ਨਾਲ ਸਮਝਾਉਂਦੀ ਹੈ। ਅਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਅਤੇ ਸਾਡੇ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ, ਜਿਹੜਾ ਸਾਡਾ ਗੁਰੂ ਹੈ ਉਹ ਸਾਡੀ ਮਾਂ ਵੀ, ਸਾਡਾ ਪਿਓ ਵੀ, ਅਤੇ ਸਾਡਾ ਪਰਮੇਸ਼ਰ ਵੀ, ਸਾਰਾ ਕੁਝ। ਅਤੇ ਗੁਰੂ ਸਾਹਿਬ ਬਹੁਤ ਪਿਆਰ ਦੇ ਨਾਲ ਵੀ ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਸਮਝਾਉਂਦੇ ਨੇ, ਅਤੇ ਥੋੜ੍ਹਾ ਜਿਹਾ ਫਿਰ ਕਈ ਵਾਰ ਦਬਕਾ ਮਾਰ ਕੇ ਵੀ ਸਮਝਾਉਂਦੇ ਨੇ ਜੇ ਨਾ ਸਮਝੇ। ਪਰ ਜੇ ਵਾਰ ਵਾਰ ਸਮਝਾਇਆ ਕੋਈ ਨਾ ਸਮਝੇ, ਫਿਰ ਸਮਝਾਉਣ ਵਾਲੇ ਦਾ ਦੋਸ਼ ਨਹੀਂ ਹੁੰਦਾ, ਫਿਰ ਸਮਝਣ ਵਾਲੇ ਦਾ, ਗ੍ਰਹਿਣ ਕਰਨ ਵਾਲੇ ਦਾ ਦੋਸ਼ ਹੁੰਦਾ। ਜਿਹੜਾ ਸਮਝਾਉਣ ਵਾਲਾ ਉਹਨੇ ਤਾਂ ਵਾਰ ਵਾਰ ਸਿੱਖਿਆ ਦੇ ਹੀ ਜਾਂਦਾ ਵੀ ਆਹ ਕੰਮ ਕਰਨਾ ਆਹ ਨਹੀਂ ਕਰਨਾ, ਪਰ ਜੇ ਫਿਰ ਵੀ ਇਨਸਾਨ ਨਾ ਸਮਝੇ ਤਾਂ ਫਿਰ ਉਹਦੀ ਬੇਸਮਝੀ ਹੈ। ਇਹਦੇ ਵਿੱਚ ਸਮਝਾਉਣ ਵਾਲੇ ਦਾ ਕੋਈ ਕੱਚਾਪਣ ਨਹੀਂ, ਜਾਂ ਸਮਝਾਉਣ ਵਾਲੇ ਵਿੱਚ ਕੋਈ ਊਣਤਾ ਹੀ ਨਹੀਂ, ਪਰ ਸਮਝਣ ਵਾਲੇ ਦਾ ਜੇ ਦਿਮਾਗ ਹੀ ਪੁੱਠੇ ਪਾਸੇ ਚੱਲਿਆ ਹੋਇਆ, ਉਹਨੇ ਸਮਝਣਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ ਸਾਨੂੰ ਜੀਵਨ ਦੀ ਸੇਧ ਦੇ ਰਿਹਾ। ਤੁਸੀਂ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਜੀਵਨ ਦੀ ਸੇਧ ਦੇ ਰਿਹਾ ਕਿ ਇਹ ਜੀਵਨ ਜਿਹੜਾ ਇਨਸਾਨ ਨੂੰ ਮਿਲਿਆ, ਇਹ ਜੀਵਨ ਕਿਸ ਕਰਕੇ ਮਿਲਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਵਾਰ ਵਾਰ ਕਿਰਪਾ ਕਰਕੇ ਇਸ ਜੀਵ ਨੂੰ ਸਮਝਾ ਰਹੇ ਨੇ ਕਿ ਇਹ ਜੀਵਨ ਤੈਨੂੰ ਪਰਮਾਤਮਾ ਦੇ ਮਿਲਾਪ ਵਾਸਤੇ ਮਿਲਿਆ, ਤੇ ਪਰਮਾਤਮਾ ਨੂੰ ਮਿਲਣ ਵਾਸਤੇ ਇਸ ਦੁਨੀਆਂ ਵਿੱਚ ਰਹਿੰਦਿਆਂ, ਇਸ ਗ੍ਰਸਥ ਵਿੱਚ ਰਹਿੰਦਿਆਂ ਕਿਹੜੇ ਕੰਮ ਕਰੇਗਾ ਤੇ ਪਰਮਾਤਮਾ ਦਾ ਦਰ ਪ੍ਰਾਪਤ ਹੋ ਜਾਏਗਾ, ਕਿਹੜੇ ਕੰਮ ਕਰੇਗਾ ਤੇ ਡੁੱਬ ਜਾਏਗਾ। ਇੱਕ ਹੈ ਤਰਨਾ, ਇੱਕ ਹੈ ਡੁੱਬਣਾ। ਤੇ ਆਪਾਂ ਜੇ ਕੋਈ ਨਦੀ ਪਾਰ ਕਰਨੀ ਹੈ ਨਾ, ਜੇ ਪਹਿਲਾਂ ਹੀ ਬੰਦੇ ਨੇ ਸੋਚ ਲਿਆ ਵੀ ਨਹੀਂ ਆਪਾਂ ਤਾਂ ਡੁੱਬਣਾ ਹੀ ਆ, ਤਰਨ ਵਾਲੀ ਕੋਈ ਹੱਥ ਵਾਂ ਮਾਰਨਾ ਹੀ ਨਹੀਂ ਤੇ ਫਿਰ ਡੁੱਬਣਾ ਹੀ ਆ। ਤੇ ਜੇ ਬੰਦਾ ਹੱਥ ਪੈਰ ਮਾਰੇ ਬੰਦੇ ਨੂੰ ਪਤਾ ਹੈ, ਜੇ ਨਹੀਂ ਤੇ ਫਿਰ ਬੰਦਾ ਤਰਨਾ ਸਿੱਖ ਲਏ। ਗੁਰੂ ਜੀ ਸਿਖਾ ਰਹੇ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਂਡ ਰਾਗ ਦੇ ਵਿੱਚ ਉਚਾਰਨ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਗੋਂਡ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜਿਹੜਾ ਅੱਠ ਪਦਿਆਂ ਦਾ ਸ਼ਬਦ ਹੈ ਤੇ ਸੁਰ ਤਾਲ ਦੇ ਘਰ ਦੂਜੇ ਵਿੱਚ ਗਾਉਣ ਲਈ ਸਤਿਗੁਰ ਜੀ ਨੇ ਹੁਕਮ ਕੀਤਾ ਹੈ। ਇੱਕ ਓਅੰਕਾਰ ਉਹ ਪਰਮਾਤਮਾ ਇੱਕ ਹੈ ਜੋ ਸਾਰਿਆਂ ਵਿੱਚ ਰਮਿਆ ਹੋਇਆ, ਇੱਕ ਜੋਤ ਸਰਬ ਵਿਆਪਕ ਉਹ ਸਾਰਿਆਂ ਵਿੱਚ ਰਮਿਆ ਹੋਇਆ ਹੈ ਅਤੇ ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ, ਉਸ ਪਰਮਾਤਮਾ ਦੀ ਪਛਾਣ ਕੀਤੀ ਜਾ ਸਕਦੀ ਹੈ, ਉਸ ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕੀਤਾ ਜਾ ਸਕਦਾ, ਉਸ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ।
ਪੂਰੇ ਗੁਰੂ ਨੂੰ ਨਮਸਕਾਰ ਕਰੋ। ਨਮਸਕਾਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਗੁਰੂ ਨੂੰ ਸਮਰਪਿਤ ਹੋ ਜਾ। ਨਮਸਕਾਰ ਕਰਨ ਦਾ ਭਾਵ ਹੁੰਦਾ ਸਮਰਪਿਤ ਹੋ ਜਾਣਾ, ਪਰ ਜੇ ਨਮਸਕਾਰ ਵੀ ਬੰਦਾ ਕਰੇ ਤੇ ਸਮਰਪਿਤ ਨਾ ਹੋਏ, ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਚਾਹੀਦਾ। ਕਈ ਵਾਰੀ ਨਮਸਕਾਰ ਆਪਾਂ ਸਿਰਫ ਸੀਸ ਝੁਕਾਉਣ ਨੂੰ ਹੀ ਕਹਿ ਦਿੰਦੇ ਹਾਂ, ਨਾ ਆਪਾਂ ਸਮਰਪਿਤ ਕਰ ਦੇਣਾ। ਸਤਿਗੁਰੂ ਜੀ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ। ਜੇ ਸਲਾਮ ਵੀ ਕਰਦਾ ਤੇ ਫਿਰ ਜਵਾਬ ਵੀ ਕਰਦਾ, ਮੰਨਣਾ ਵੀ ਨਹੀਂ, ਆਪਣੀ ਮਤ ਨੂੰ ਵੀ ਪ੍ਰਬਲ ਰੱਖਣਾ। ਕਰ ਨਮਸਕਾਰ ਪੂਰੇ ਗੁਰਦੇਵ, ਜਿਹੜਾ ਪੂਰਾ ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਹਮੇਸ਼ਾ ਨਮਸਕਾਰ ਕਰ, ਉਹਨਾਂ ਨੂੰ ਆਪਾਂ ਸਮਰਪਿਤ ਕਰ ਦੇ। ਸਤਿਗੁਰੂ ਜੀ ਨੂੰ ਨਮਸਕਾਰ ਕਰ ਤੇ ਗੁਰੂ ਜਿਹੜਾ ਉਹਦੇ ਦਰਸ਼ਨ ਕਰਨੇ ਸਫਲ ਮੂਰਤ, ਉਹਦੇ ਸਰੀਰਕ ਤੌਰ 'ਤੇ ਜੋ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ, ਸਤਿਗੁਰੂ ਜੀ ਦੇ ਦਰਸ਼ਨ ਕਰਨੇ ਉਹ ਸਫਲ ਨੇ। ਹੁਣ ਅੱਜ ਦੇ ਸੰਦਰਭ ਦੇ ਵਿੱਚ ਸਾਧ ਸੰਗਤ ਜੀ, ਜੇ ਗੁਰੂ ਦੇ ਦਰਸ਼ਨ ਕਰਨੇ ਹੋਣ, ਮੈਂ ਪਿਛਲੀ ਵਾਰ ਵੀ ਇੱਥੇ ਅਰਜ਼ ਕੀਤੀ ਸੀ ਕਿ ਸਿਰਫ ਤੇ ਸਿਰਫ ਆਪਾਂ ਅੱਗੇ ਆ ਕੇ ਮੱਥਾ ਟੇਕ ਲਿਆ, ਇਹ ਨਹੀਂ। ਸਤਿਗੁਰੂ ਜੀ ਦੇ ਜੇ ਦਰਸ਼ਨ ਕਰਨੇ ਨੇ ਨਾ, ਫਿਰ ਹਰ ਸਿੱਖ ਨੂੰ ਜਿਹੜਾ ਕਰ ਸਕਦਾ, ਵੈਸੇ ਤੇ ਹਰ ਸਿੱਖ ਨੂੰ ਸਿੱਖਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਗੁਰੂ ਸਾਹਿਬ ਦੇ ਅੱਜ ਦੇ ਸੰਦਰਭ ਦੇ ਵਿੱਚ ਦਰਸ਼ਨ ਕਰਨੇ ਹੋਣ ਨਾ, ਜਿਹੜੀ ਦਰਸ਼ਨ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਵੀ ਸਫਲ ਦਰਸ਼ਨ, ਤਾਂ ਫਿਰ ਇੱਕ ਵਾਰ ਤੇ ਘੱਟੋ ਘੱਟ ਜੀਵਨ ਦੇ ਅੰਦਰ ਸੰਪੂਰਨ ਦਰਸ਼ਨ ਗੁਰੂ ਸਾਹਿਬ ਜੀ ਦੇ ਕਰ ਲੈਣੇ ਚਾਹੀਦੇ ਨੇ। ਉਹ ਤਾਂ ਹੋਣਗੇ ਜੇ ਬੰਦਾ ਕੇਵਲ, ਜੇ ਬਹੁਤ ਨਹੀਂ ਘੱਟੋ ਘੱਟ ਇੱਕ ਸਹਿਜ ਪਾਠ ਤੇ ਆਪਣੇ ਜੀਵਨ ਵਿੱਚ ਬੰਦਾ ਕਰ ਲਏ ਨਾ, ਤੇ ਫਿਰ ਦਰਸ਼ਨ ਹੋਣੇ ਆ। ਜੇ ਇਕੱਲਾ ਹੀ ਆਪਾਂ ਰਮਾਲਿਆਂ ਦੇ ਹੀ ਦਰਸ਼ਨ ਕਹਿੰਦੇ ਕਰਨੇ ਆ, ਹਾਂ ਫਲ ਤੇ ਉਹਦਾ ਵੀ ਮਿਲੇਗਾ, ਪਰ ਜਿਹੜਾ ਸਫਲ ਦਰਸ਼ਨ ਆ ਨਾ, ਉਹ ਹੈ ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਕਰਨੇ, ਬਾਣੀ ਪੜ੍ਹ ਕੇ ਉਹਨੂੰ ਸਮਝਣਾ ਔਰ ਉਹਦੇ ਤੇ ਚੱਲਣਾ। ਜੇ ਗੁਰੂ ਸਾਹਿਬ ਦੇ ਸਹਿਜ ਪਾਠ ਆਪਾਂ ਜੀਵਨ 'ਚ ਇੱਕ ਵਾਰੀ ਵੀ ਨਹੀਂ ਕੀਤੇ, ਜਿਹੜਾ ਪੜ੍ਹਨਾ ਜਾਣਦੇ ਨੇ, ਜਿਹੜੇ ਕਰਨਾ ਜਾਣਦੇ ਨੇ ਨਾ, ਫਿਰ ਦਰਸ਼ਨ ਨਹੀਂ ਹੋਣੇ। ਦਰਸ਼ਨ ਕਰਨ ਵਾਸਤੇ ਇਹ ਉਪਰਾਲਾ ਕਰਨਾ ਪੈਣਾ ਸਾਧ ਸੰਗਤ ਜੀ। ਜੇ ਅਜੇ ਤੱਕ ਨਹੀਂ ਕੀਤਾ, ਦੇਖੋ ਇੱਕ ਸਾਲ ਦੇ ਵਿੱਚ 365 ਦਿਨ ਆਉਂਦੇ ਨੇ, ਅਤੇ ਮੇਰੇ ਹਿਸਾਬ ਨਾਲ ਜੇ ਆਪਾਂ 4 ਕੁ ਅੰਗ ਰੋਜ਼ ਕਰੀਏ ਤਾਂ ਇੱਕ ਸਾਲ ਵਿੱਚ ਸਹਿਜ ਪਾਠ ਹੋ ਜਾਂਦਾ ਜੀ। ਇਹ ਆਦਤ ਬਣਾਈਏ ਕਿ ਕੁਝ ਨਾ ਕੁਝ ਸਮਾਂ ਬਾਣੀ ਜ਼ਰੂਰ ਪੜ੍ਹੀਏ। ਸਤਿਗੁਰ ਨੇ ਸਾਨੂੰ ਦਸਵੰਧ ਦੀ ਮਰਿਆਦਾ ਦਿੱਤੀ ਹੈ। ਹੁਣ ਦਸਵੰਧ ਇਹ ਥੋੜ੍ਹਾ ਵੀ ਜਿਹੜੀ 4 ਛਿੱਲੜ ਆਪਾਂ ਕਮਾਏ ਉਹ ਸਤਿਗੁਰੂ ਦੇ ਦਿੱਤੇ ਹੋਏ ਨੇ, ਉਹਨਾਂ ਚੋਂ ਦਸਵੰਧ ਕੱਢ ਲਈ, ਕੱਢਣੀ ਚਾਹੀਦੀ ਹੈ। ਪਰ ਨਾਲ ਨਾਲ ਜਿਹੜਾ ਸਾਡਾ ਸਮਾਂ ਨਾ 24 ਘੰਟੇ ਨੇ, ਦਿਨ ਰਾਤ ਦੇ 24 ਘੰਟਿਆਂ ਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ ਵੀ ਦਸਵੰਧ ਦੇ 2 ਘੰਟੇ ਤੇ 40 ਮਿੰਟ ਬਣਦੇ ਨੇ। ਇਹ ਦਸਵੰਧ ਸਾਨੂੰ ਜ਼ਰੂਰ ਕੱਢਣੀ ਚਾਹੀਦੀ ਹੈ, ਇਹ ਸਮਾਂ ਸਾਨੂੰ ਦਸਵੰਧ ਦਾ ਜ਼ਰੂਰ ਕੱਢਣਾ ਚਾਹੀਦਾ। ਅਤੇ ਇਸ ਸਮੇਂ ਦੇ ਵਿੱਚ ਕੁਝ ਸਮਾਂ ਆਪਾਂ ਇਸ ਪਾਸੇ ਲਾ ਲਈਏ, ਜੇ 4 ਅੰਗ ਰੋਜ਼ ਕਰੀ ਜਾਈਏ ਤਾਂ 1 ਸਾਲ ਵਿੱਚ ਸਹਿਜ ਪਾਠ ਦਾ ਭੋਗ ਪੈ ਜਾਂਦਾ, ਅਤੇ ਜੇ 65 ਸਾਲ ਦੀ ਉਮਰ ਹੋਏ ਨਾ ਬੰਦੇ ਦੀ ਤਾਂ 65 ਸਹਿਜ ਪਾਠ ਹੋ ਜਾਂਦੇ ਨੇ। ਕਰਦਿਆਂ 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 ਕੁਝ ਤਾਂ ਖਾਨੇ ਪਏਗਾ ਨਾ, ਕੁਝ ਤਾਂ ਸਮਝ ਆਏਗੀ। ਜਿੰਨਾ ਜਿੰਨਾ ਇਹਦੇ ਵਿੱਚ ਟੁੱਬੀ ਲਾਉਂਦੇ ਜਾਵਾਂਗੇ ਉਹਨਾਂ ਉਹਨਾਂ ਸਾਡੇ ਜੀਵਨ ਵਿੱਚ ਤਬਦੀਲੀ ਆਉਂਦੀ ਜਾਏਗੀ, ਸਾਨੂੰ ਸਮਝ ਆਉਂਦੀ ਜਾਏਗੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੇ ਦਰਸ਼ਨ ਵੀ ਸਫਲ ਨੇ ਤੇ ਗੁਰੂ ਕੀ ਸੇਵਾ ਉਹ ਵੀ ਸਫਲ ਹੈ। ਸੇਵਾ ਤੇ ਹੈ ਹੀ ਇਹ, ਗੁਰੂ ਦੇ ਹੁਕਮ ਨੂੰ ਮੰਨ ਲੈਣਾ, ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਪੈਣਾ, ਬਸ ਇਹੀ ਤੇ ਗੁਰੂ ਦੀ ਸੇਵਾ ਹੈ ਜੀ।
ਅੰਤਰ ਜਾਮੀ ਪੁਰਖ ਵਿਧਾਤਾ, 8 ਪਹਿਰ ਨਾਮ ਰੰਗ ਰਾਤਾ।
ਪਰਮਾਤਮਾ ਜੋ ਅੰਤਰ ਜਾਮੀ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਪਰਮਾਤਮਾ ਸਾਰਿਆਂ ਦੇ ਅੰਦਰ ਦੀ ਜੋ ਜਾਣਨ ਵਾਲਾ ਹੈ ਤੇ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਪੁਰਖ ਤੇ ਵਿਧਾਤਾ ਜਿਹੜਾ ਸਾਰਿਆਂ ਦਾ ਰਚਨਹਾਰ ਹੈ, ਉਹ ਪਰਮਾਤਮਾ ਜਿਹੜਾ ਅੰਤਰਜਾਮੀ ਹੈ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਤੇ ਜਿਹੜਾ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਗੁਰੂ ਹੈ ਨਾ, ਉਹ 8 ਪਹਿਰ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰਤਿਆ ਹੋਇਆ ਹੈ। ਉਹ ਗੁਰੂ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਸਤਿਗੁਰੂ ਜੀ ਦੀ ਸੁਖਮਨੀ ਸਾਹਿਬ ਦੀ ਅਸ਼ਟਪਦੀ ਆਪਾਂ ਪੜ੍ਹਦੇ ਨਾ, ਬਈ ਸਤਿਗੁਰੂ ਕੌਣ ਹੋ ਸਕਦਾ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਜਿਹਨੇ ਸਤ ਪੁਰਖ ਨੂੰ ਜਾਣ ਲਿਆ। ਸਤ ਪੁਰਖ ਕੌਣ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਸ ਨੇ ਸਤ ਪੁਰਖ ਨੂੰ ਜਾਣਿਆ ਉਹ ਸਤਿਗੁਰੂ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਆਦਿ ਗੁਰੂ, ਉਹ ਧੁਰ ਤੋਂ ਉਸ ਨਿਰੰਕਾਰ ਨੂੰ ਜਾਣਨ ਵਾਲੇ ਜਿਹੜੇ ਸਤਿਗੁਰੂ ਨੇ, ਉਹਨਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਲਾ ਕੇ ਗਏ ਨੇ, ਇਹ ਹੈ ਸਤਿਪੁਰਖ ਜਿਨ ਜਾਣਿਆ। ਸਤਿਗੁਰ ਤਿਸਕਾ ਨਾਉ, ਉਸ ਗੁਰੂ ਦਾ ਨਾਂ ਹੈ ਸਤਿਗੁਰੂ, ਤੇ ਉਹ ਗੁਰੂ ਦੇ ਵਿੱਚ ਬਰਕਤਾਂ ਕਿਹੜੀਆਂ ਨੇ, ਤਿਸਕੈ ਸੰਗ ਸਿੱਖ ਉਧਰੈ, ਉਹਦੇ ਸੰਗ ਲੱਗ ਕੇ ਸਿੱਖਾਂ ਦਾ ਉਧਾਰ ਹੁੰਦਾ ਹੈ। ਤੇ ਐਸਾ ਗੁਰੂ ਜਿਹੜਾ ਉਸ ਪਰਮਾਤਮਾ ਅੰਤਰਜਾਮੀ ਨੂੰ 8 ਪਹਿਰ ਆਪਣੇ ਹਿਰਦੇ ਵਿੱਚ ਰੱਖਦਾ, ਉਹਨੂੰ ਜਾਣਦਾ, ਉਹਦੇ ਰੰਗ ਵਿੱਚ ਰੰਗਿਆ ਹੋਇਆ ਹੈ।
ਗੁਰੂ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕੋ ਰੱਖਣਹਾਰ।
ਗੁਰੂ ਹੀ ਗੋਬਿੰਦ ਹੈ, ਗੁਰੂ ਹੀ ਗੋਪਾਲ ਹੈ, ਜੋ ਸਾਰੀ ਪ੍ਰਿਥਵੀ ਦਾ ਪਾਲਣਹਾਰ, ਭਾਵ ਗੁਰੂ ਹੀ ਪਰਮਾਤਮਾ ਗੋਬਿੰਦ ਰੂਪ ਹੈ, ਗੁਰੂ ਹੀ ਪਰਮਾਤਮਾ ਦਾ ਗੋਪਾਲ ਰੂਪ ਹੈ। ਔਰ ਗੁਰੂ ਜਿਹੜਾ ਉਹ ਆਪਣੇ ਦਾਸ ਦੀ ਸਦਾ ਰੱਖਣ ਵਾਲਾ ਹੈ, ਆਪਣੇ ਦਾਸ ਨੂੰ ਸਦਾ ਰੱਖਦਾ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਿਆਲ। ਕਿਵੇਂ ਪ੍ਰਤਪਾਲਣਾ ਕਰਦਾ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰੂ ਆਪਣੇ ਸਿੱਖ ਦੀ ਦੁਰਮਤ ਨੂੰ ਨਾਸ਼ ਕਰ ਦਿੰਦਾ ਤੇ ਉਹ ਗੁਰੂ ਦੀ ਕਿਰਪਾ ਦੇ ਨਾਲ ਫਿਰ ਪਰਮਾਤਮਾ ਦੇ ਗੁਣ ਗਾਉਣ ਲੱਗ ਪੈਂਦਾ। ਇਹ ਕਾਰਜ ਸਤਿਗੁਰੂ ਕਰਦਾ। ਤੇ ਇੱਥੇ ਵੀ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਹੈ ਉਹ ਆਪਣੇ ਦਾਸ ਦੀ ਲੋਕ ਅਤੇ ਪਰਲੋਕ ਦੇ ਵਿੱਚ ਰੱਖਦਾ, ਲਾਜ ਪੱਤ ਰੱਖਦਾ, ਉਹ ਆਪਣੇ ਸੇਵਕ ਨੂੰ ਰੱਖਣ ਵਾਲਾ ਹੈ।
ਪਾਤਸ਼ਾਹ ਸਾਹ ਉਮਰਾਓ ਪਤੀਆਏ, ਦੁਸ਼ਟ ਹੰਕਾਰੀ ਮਾਰ ਪਚਾਏ।
ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਉਸ ਪਰਮਾਤਮਾ ਦਾ ਗੁਣ ਗਾਉਣ ਲੱਗ ਪੈਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਸਤਿਗੁਰੂ ਅੰਦਰੋਂ ਸ਼ਾਹ ਪਾਤਸ਼ਾਹ ਉਮਰਾਉ ਸ਼ਾਹ ਬਣਾ ਦਿੰਦਾ ਹੈ, ਪਾਤਸ਼ਾਹ ਬਣਾ ਦਿੰਦਾ ਹੈ, ਔਰ ਇਸ ਤੋਂ ਉੱਪਰ ਅਮੀਰ ਬਣਾ ਦਿੰਦਾ ਹੈ, ਅਮੀਰ ਉਮਰਾਉ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲੇ ਸਿੱਖ ਨੇ, ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲੇ ਜਨ ਨੇ, ਉਹਨਾਂ ਤੇ ਸਤਿਗੁਰੂ ਜੀ ਕਿਰਪਾ ਕਰਦਾ ਹੈ, ਉਹ ਪਾਤਸ਼ਾਹ ਬਣ ਜਾਂਦੇ ਨੇ, ਉਹ ਸ਼ਾਹ ਬਣ ਜਾਂਦੇ ਨੇ, ਉਹ ਅਮੀਰ ਬਣ ਜਾਂਦੇ ਹਨ। ਤੇ ਜਿਹੜੇ ਇਸ ਦੇ ਉਲਟ, ਮੈਂ ਪਹਿਲਾਂ ਵੀ ਕਿਹਾ ਸੀ, ਇਹ ਸ਼ਬਦ ਵਿੱਚ ਸਤਿਗੁਰੂ ਨੇ ਦੋਨੋਂ ਪੱਖ ਲਏ ਨੇ, ਜਿਹੜੇ ਤੇ ਸਤਿਗੁਰੂ ਦੇ ਹੁਕਮ ਨੂੰ ਮੰਨਣ ਵਾਲੇ, ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ, ਉਹਨਾਂ ਤੇ ਕਿਰਪਾ ਕਰਕੇ ਸਤਿਗੁਰੂ ਜੀ ਸ਼ਾਹ ਪਾਤਸ਼ਾਹ ਅਮੀਰ ਬਣਾ ਦਿੰਦਾ ਹੈ। ਤੇ ਜਿਹੜੇ ਹੰਕਾਰੀ ਬੰਦੇ ਨੇ, ਜਿਨ੍ਹਾਂ ਦਾ ਪਾਰਾ ਐਨ ਸਿਰੇ ਤੇ ਚੜਿਆ ਰਹਿੰਦਾ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ, ਬਸ ਅੱਠੇ ਪੈਰ ਹੰਕਾਰ ਦੇ ਵਿੱਚ ਰੱਤੇ ਰਹਿੰਦੇ ਨੇ, ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹ ਹੰਕਾਰੀ ਜਿਹੜੇ ਹੁੰਦੇ ਨੇ ਨਾ, ਉਹ ਦੁਸ਼ਟ ਹੁੰਦੇ ਨੇ, ਦੁਸ਼ਟ ਆਤਮਾ। ਔਰ ਉਹਨਾਂ ਦੁਸ਼ਟਾਂ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਮਾਰ ਪਚਾਏ, ਉਹਨਾਂ ਨੂੰ ਸਤਿਗੁਰੂ ਜੀ ਮਾਰ ਕੇ ਨਾਸ਼ ਕਰ ਦਿੰਦਾ ਹੈ।
ਨਿੰਦਕ ਕੈ ਮੁਖ ਕਿਨੋ ਰੋਗ, ਜੈ ਜੈਕਾਰ ਕਰੈ ਸਭ ਲੋਗ।
ਜਿਹੜਾ ਨਿੰਦਕ ਹੈ ਨਾ ਸਾਧ ਸੰਗਤ ਜੀ, ਉਹ ਇਸ ਤਰ੍ਹਾਂ ਨਿੰਦਿਆ ਕਰਦਾ ਕਰਦਾ, ਨਿੰਦਿਆ ਦਾ ਇਸ ਤਰ੍ਹਾਂ ਉਹਨੂੰ ਰਸ ਪੈ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਫਿਰ ਪਰਮਾਤਮਾ ਕੀ ਕਰਦਾ ਹੈ, ਜਿਹੜਾ ਬੰਦਾ ਨਿੰਦਿਆ ਹੀ ਕਰੀ ਜਾਂਦਾ ਨਾ, ਗੁਰੂ ਦੇ ਜਪਣ ਵਾਲਿਆਂ ਦੀ ਨਿੰਦਾ ਕਰਨੀ, ਗੁਰੂ ਦੀ ਨਿੰਦਾ ਕਰਨੀ, ਉਹਨਾਂ ਦੇ ਜੀਵ ਤੇ ਨਿੰਦਾ ਦਾ ਰੋਗ ਹੀ ਪਾ ਦਿੰਦਾ, ਬਸ ਨਿੰਦਿਆ ਤੋਂ ਬਿਨਾਂ ਉਹ ਕਰੇ ਹੀ ਕੁਝ ਨਹੀਂ ਸਕਦੇ। ਔਰ ਇੱਕ ਗੱਲ ਚੇਤੇ ਰੱਖਿਓ ਸਾਧ ਸੰਗਤ ਜੀ, ਆਪਾਂ ਕਈ ਵਾਰੀ ਉਹ ਸੋਚ ਲੈਂਦੇ ਹਾਂ ਜਦੋਂ ਇੱਦਾਂ ਦਾ ਸ਼ਬਦ ਆਉਂਦਾ ਨਾ, ਤੇ ਬੰਦਾ ਕਹਿੰਦਾ ਇਹ ਮੇਰੇ ਵਾਸਤੇ ਨਹੀਂ, ਨਾਲ ਦੇ ਵਾਸਤੇ ਹੈ। ਨਿੰਦਾ ਜਿਹੜੀ ਨਾ, ਇਹ ਏਡੀ ਭੈੜੀ ਚੀਜ਼ ਹੈ, ਤੇ ਇੰਨੀ ਸਵਾਦਲੀ ਚੀਜ਼ ਬਣੀ ਹੋਈ ਆ ਸਾਡੇ ਵਾਸਤੇ ਨਾ, ਬੰਦਾ ਕੁਝ ਨਾ ਮਨ ਲੱਗੇ, ਕਿਤੇ ਨਾ ਮਨ ਲੱਗੇ, ਬੰਦਾ ਸੁੱਤਾ ਵੀ ਹੋਏ ਨਾ, ਕੋਲ ਤੁਸੀਂ ਗੱਲਾਂ ਕਰੋ, ਜੇ ਕੋਈ ਚੰਗੀ ਗੱਲ ਕਰੋ, ਕਹਿੰਦਾ ਮੈਨੂੰ ਨੀਂਦ ਆਈ ਆ, ਖਰਾਬ ਨਾ ਕਰੋ। ਤੁਸੀਂ ਕਈ ਵਾਰੀ ਆਪਣੇ ਜੀਵਨ 'ਚ ਝਾਤ ਮਾਰ ਕੇ ਦੇਖੀਏ, ਪਰ ਜਦੋਂ ਉਸੇ ਹੀ ਬੰਦੇ ਦੇ ਕੋਲ ਕਿਸੇ ਦੀ ਕੋਈ ਨਿੰਦਿਆ ਵਾਲੀ ਗੱਲ ਕਰੀਏ ਨਾ, ਕਿਸੇ ਦੀ ਬਦਖੋਈ ਕਰਨ ਲੱਗੀਏ, ਤੇ ਬੰਦੇ ਨੂੰ ਨੀਂਦ ਪਤਾ ਨਹੀਂ ਕਿੱਧਰ ਉੱਡ ਜਾਂਦੀ ਆ, ਕੰਬਲ ਕੁੰਬਲ ਲਾਹ ਕੇ ਮਾਰਦਾ, ਉੱਠ ਕੇ ਬਹਿ ਜਾਂਦਾ, ਕਹਿੰਦਾ ਮੈਂ ਵੀ ਵਿੱਚ ਐਂਟਰ ਕਰਨਾ ਬਈ, ਮੈਂ ਵੀ ਵਿੱਚ ਆਉਣਾ ਇਹਦੇ, ਕਿਉਂਕਿ ਬੜੀ ਸਵਾਦਲੀ ਚੀਜ਼ ਆ ਨਾ। ਜਦੋਂ ਨਿੰਦਾ ਦੀ ਗੱਲ ਆਉਂਦੀ ਆ ਨਾ, ਉਸ ਵੇਲੇ ਬੰਦਾ ਐਨ ਚੁਸਤ ਹੋ ਕੇ ਨਿੰਦਿਆ ਵੱਲ ਕੰਨ ਕਰਦਾ ਹੈ ਆਪਣੇ, ਔਰ ਨਿੰਦਿਆ ਕਰਦਾ ਵੀ ਹੈ। ਔਰ ਇਹ ਫਿਰ ਕਈ ਵਾਰੀ ਇਉਂ ਵੀ ਆ, ਇਹ ਇੰਨੇ ਭੁਲੇਖੇ ਪਾਉਂਦੀ ਨਾ ਨਿੰਦਿਆ, ਫਿਰ ਬੰਦਾ ਇਹਨੂੰ ਐਕਸੈਪਟ ਕਰਨ ਲਈ ਵੀ ਤਿਆਰ ਨਹੀਂ ਹੁੰਦਾ, ਇਹਨੂੰ ਮੰਨਦਾ ਨਹੀਂ। ਜੇ ਬੰਦੇ ਨੂੰ ਕਹੇ ਨਿੰਦਿਆ ਨਹੀਂ ਬਈ ਨਾ ਕਰੋ, ਉਹ ਕਹਿੰਦਾ ਇਹ ਨਿੰਦਿਆ ਕੋਈ, ਸੱਚੀਆਂ ਗੱਲਾਂ ਕਰਦੇ ਆ, ਉਹ ਸੱਚੀ ਐਵੇਂ ਕਰਦਾ, ਚਾਹੇ ਉਹ ਦੇਖਿਆ ਹੋਏ ਚਾਹੇ ਨਾ ਦੇਖਿਆ ਹੋਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਗੁਰਬਾਣੀ ਤੇ ਇਹ ਕਹਿੰਦੀ ਹੈ। ਇੱਥੇ ਸਤਿਗੁਰੂ ਨੇ ਵੈਸੇ ਜਪਣ ਵਾਲਿਆਂ ਦੀ ਨਿੰਦਾ ਦੀ ਗੱਲ ਕੀਤੀ, ਜਿਹੜੇ ਜਪਣ ਵਾਲਿਆਂ ਦੀ ਨਿੰਦਾ ਕਰਦੇ ਨਾ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਪਰਮਾਤਮਾ ਮਾਰ ਕੇ ਖਤਮ ਕਰ ਦਿੰਦਾ। ਪਰ ਗੁਰਬਾਣੀ ਤੇ ਸਾਨੂੰ ਕਹਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਕਹਿੰਦੇ ਨਿੰਦਾ ਕਰਨੀ ਕਿਸੇ ਦੀ ਵੀ ਚੰਗੀ ਗੱਲ ਨਹੀਂ, ਪਰ ਫਿਰ ਵੀ ਜਿਹੜੇ ਮਨਮੁਖ ਨੇ, ਮੁਗਧ ਨੇ, ਮੂਰਖ ਨੇ, ਉਹ ਫਿਰ ਵੀ ਕਰੀ ਜਾਂਦੇ ਨੇ। ਤਾਂ ਹੀ ਤੇ ਭਗਤ ਰਵਿਦਾਸ ਜੀ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਨਿੰਦਕ ਸੋਧ ਸਾਧ ਵਿਚਾਰਿਆ। ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਇਹਨੂੰ ਨਿੰਦਕ ਬਾਰੇ ਅਸੀਂ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ, ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਵੀ ਜਿਹੜਾ ਨਿੰਦਕ ਬੰਦਾ ਨਾ, ਉਹ ਨਿੰਦਾ ਕਰੀ ਤੇ ਜਾਂਦਾ ਹੈ, ਪਰ ਉਹ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਨਿੰਦਾ ਕਰਨ ਵਾਲਾ ਜਿਹੜਾ ਬੰਦਾ ਨਾ, ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ। ਕਹਿੰਦੇ ਉਹ ਪਾਪੀ ਬੰਦਾ ਜਿਹੜਾ ਨਿੰਦਿਆ ਕਰਦਾ ਨਾ, ਉਹ ਨਰਕ ਚ ਜਾਂਦਾ, ਨਰਕ ਸੁਧਾਰ ਜਾਂਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਨਿੰਦਾ ਦਾ ਭੈੜਾ ਰੋਗ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਬੰਦਾ ਨਿੰਦਿਆ ਹੀ ਕਰੀ ਜਾਂਦਾ ਨਾ, ਫਿਰ ਪਰਮਾਤਮਾ ਕੀ ਕਰਦਾ, ਉਹਦੀ ਜੀਭ ਤੇ ਨਿੰਦਿਆ ਦਾ ਰੋਗ ਹੀ ਰੱਖ ਦਿੰਦਾ ਹੈ।
ਜੈ ਜੈਕਾਰ ਕਰੇ ਸਭ ਲੋਕ।
ਤੇ ਜਿਹੜੇ ਪਰਮਾਤਮਾ ਦੀ ਸਿਫਤ ਕਰਨ ਵਾਲੇ ਨੇ ਉਹ ਹਮੇਸ਼ਾ ਆਪਣੀ ਰਸਨਾ ਤੋਂ ਪਰਮਾਤਮਾ ਦੀ ਸਿਫਤ ਸਲਾਹ ਉਹਦੀ ਜੈ ਜੈਕਾਰ ਉਹਦੇ ਗੁਣ ਗਾਉਂਦੇ ਹਨ।
ਸੰਤਨ ਕੈ ਮਨ ਮਹਾ ਆਨੰਦ।
ਜਿਹੜੇ ਸੰਤ ਜਨ ਨੇ ਪਰਮਾਤਮਾ ਨੂੰ ਜਪਣ ਵਾਲੇ, ਗੁਰੂ ਨੂੰ ਜਪਣ ਵਾਲੇ। ਹੁਣ ਇੱਥੇ ਇੱਕ ਸ਼ਬਦ ਜ਼ਰੂਰ ਚੇਤੇ ਰੱਖਿਓ ਸਾਧ ਸੰਗਤ ਜੀ, ਅੱਜ ਕੱਲ੍ਹ ਬਹੁਤ ਇਹ ਚੱਲ ਰਿਹਾ, ਕਿਉਂਕਿ ਕਈ ਵਾਰ ਜਦੋਂ ਐਂਟਰੀ ਬਹੁਤ ਹੀ ਗਲਤ ਲੋਕਾਂ ਦੀ ਹੋ ਜਾਏ ਨਾ, ਫਿਰ ਉਹ ਸ਼ਬਦ ਜਿਹੜੇ ਨੇ ਉਹ ਆਪਾਂ ਸ਼ਬਦਾਂ ਤੋਂ ਨਫ਼ਰਤ ਕਰਨ ਲੱਗ ਪੈਂਦੇ ਹਾਂ। ਫਿਰ ਉਹ ਸ਼ਬਦਾਂ ਨੂੰ ਆਪਾਂ ਕਹਿੰਦੇ ਇਹ ਹੈ ਹੀ ਨਹੀਂ ਜੀ, ਇਹ ਨਹੀਂ ਹੈ। ਦੇਖੋ ਮਸੰਦ ਸ਼ਬਦ ਕਿੰਨਾ ਸੋਹਣਾ, ਸਤਿਗੁਰੂ ਨੇ ਆਪ ਮਸੰਦ ਥਾਪੇ, ਮਸੰਦਾਂ ਨੇ ਗਲਤ ਕੰਮ ਕੀਤਾ ਤੇ ਆਪਾਂ ਸ਼ਬਦ ਤੋਂ ਨਫ਼ਰਤ ਹੋ ਗਈ। ਬਹੁਤ ਸਾਰੇ ਇਹੋ ਜਿਹੇ ਸ਼ਬਦ ਸਾਨੂੰ ਮਿਲਣਗੇ ਜਿਨ੍ਹਾਂ ਦਾ ਅਰਥ ਬਹੁਤ ਡੂੰਘਾ ਹੈ, ਤੇ ਅੱਜ ਇਸ ਗੱਲ ਦੀ ਵੀ ਬਹੁਤ ਦੌੜ ਲੱਗੀ, ਬਹੁਤ ਸਾਰਾ ਪ੍ਰਚਾਰ ਵੀ ਸੰਤ ਸਿਰਫ ਗੁਰੂ ਨੂੰ ਆਖਿਆ। ਹੁਣ ਇੱਥੇ ਤੁਸੀਂ ਦੇਖਿਓ ਬਈ ਗੁਰੂ ਸਾਹਿਬ ਕਹਿ ਰਹੇ ਨੇ, ਜਿਹੜੇ ਸੰਤ ਜਨ ਨੇ, ਜਿਹੜੇ ਸੰਤ ਜਨ ਉਹਨਾਂ ਨੂੰ ਕਹਿ ਰਹੇ ਨੇ ਜਿਹੜੇ ਗੁਰੂ ਦੀ ਉਸਤਤ ਕਰਨ ਵਾਲੇ ਨੇ। ਜਦੋਂ ਬਹੁਤੀ ਐਂਟਰੀ ਕਈ ਵਾਰ ਗਲਤ ਲੋਕਾਂ ਦੀ ਹੋ ਜਾਂਦੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਬਈ ਇਹ ਗਲਤ ਲੋਕਾਂ ਦੇ ਨਾਲ ਚੰਗੇ ਲੋਕਾਂ ਦਾ ਨਾਸ਼ ਹੋ ਜਾਂਦਾ, ਚੰਗੇ ਲੋਕਾਂ ਦਾ ਖਾਤਮਾ ਕਦੇ ਨਹੀਂ ਹੁੰਦਾ। ਇੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਸੰਤ ਜਨ ਨੇ ਨਾ, ਉਹ ਸੰਤਨ ਕੈ ਮਨ ਬਹੁ ਮਹਾ ਆਨੰਦ, ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਤੇ ਉਹਨਾਂ ਦੇ ਅੰਦਰ ਇੱਕ ਵੱਡਾ ਖੇੜਾ, ਵੱਡਾ ਆਨੰਦ ਬਣਿਆ ਰਹਿੰਦਾ ਹੈ।
ਸੰਤ ਜਪ ਹੈ ਗੁਰ ਦਿਓ ਭਗਵੰਤ।
ਹਾਂ, ਹੁਣ ਇਹ ਸ਼ਬਦ ਤੇ ਧਿਆਨ ਦੇਣਾ ਜੀ, ਸੰਤ ਜਪ ਹੈ ਗੁਰ ਦਿਓ ਭਗਵੰਤ। ਜਿਹੜੇ ਸੰਤ ਜਨ ਨੇ ਉਹ ਗੁਰੂ ਨੂੰ ਜਪਦੇ ਨੇ, ਉਹ ਪਰਮਾਤਮਾ ਨੂੰ ਜਪਦੇ ਨੇ। ਇੱਥੇ ਗੁਰਦੇਓ ਨੂੰ ਜਪਣ ਵਾਲਾ ਸੰਤ ਜਿਹੜਾ ਗੁਰੂ ਤਾਂ ਨਹੀਂ, ਇੱਥੇ ਤੇ ਸੰਤ ਦੀ ਗੱਲ ਕੀਤੀ ਫਿਰ ਸਤਿਗੁਰੂ ਜੀ ਨੇ, ਹਲੇ ਅੱਗੇ ਹੋਰ ਆਏਗਾ। ਜਿਹੜੇ ਸੰਤ ਜਨ, ਜਿਹੜੇ ਜਪਣ ਵਾਲੇ ਨੇ, ਉਹ ਪਰਮਾਤਮਾ ਨੂੰ ਤੇ ਗੁਰੂ ਨੂੰ ਹਿਰਦੇ ਦੇ ਵਿੱਚੋਂ ਸ਼ਰਧਾ ਭਾਵਨਾ ਦੇ ਨਾਲ ਜਪਦੇ ਹਨ।
ਸੰਗਤ ਕੇ ਮੁਖ ਊਜਲ ਭਏ।
ਜਿਹੜੇ ਸਾਧ ਸੰਗਤ ਦੇ ਵਿੱਚ ਸੰਗਤ ਕਹਿ, ਜਿਹੜੀ ਗੁਰੂ ਕੀ ਸੰਗਤ ਕਰਨ ਵਾਲੇ ਲੋਕ ਨੇ, ਅੱਜ ਉਹ ਅੱਜ ਤੁਸੀਂ ਗੁਰੂ ਕੀ ਸੰਗਤ ਵਿੱਚ ਬੈਠੇ ਹੋ ਨਾ, ਕਿਉਂਕਿ ਕਿਉਂ ਮੁੱਖ ਉਜਲੇ ਪਏ, ਕਿਉਂਕਿ ਗੁਰੂ ਕੀ ਸੰਗਤ ਦੇ ਵਿੱਚ ਸਿੱਖਿਆ ਹੀ ਉਹ ਮਿਲਣੀ ਹੈ ਜਿਹਦੇ ਨਾਲ ਮੁੱਖ ਉਜਲਾ ਹੋ ਜਾਏ। ਤੇ ਜੇ ਇੱਕ ਵਾਰੀ ਸਾਧ ਸੰਗਤ ਜੀ ਗੁਰੂ ਕੀ ਸੰਗਤ ਦੇ ਵਿੱਚ ਮੁੱਖ ਉਜਲਾ ਹੋ ਗਿਆ ਨਾ, ਫਿਰ ਉਜਲੇ ਮੁੱਖ ਨੂੰ ਮਿਲਣਾ ਕੀ ਆ। ਸਾਧੂ ਜੀ ਕਹਿੰਦੇ ਰੇਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸੁਭ ਦੇਊ। ਜਿਹੜੇ ਇਸ ਦੁਨੀਆਂ ਤੇ ਆ ਕੇ ਗੁਰੂ ਕੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ, ਕਾਲਖ ਲਹਿ ਜਾਂਦੀ ਹੈ। ਪਰ ਜਿਹੜਾ ਦੂਸਰਾ ਪੱਖ ਸਤਿਗੁਰੂ ਨੇ ਆਖਿਆ, ਜਿਹੜੇ ਨਿੰਦਕ, ਜਿਹੜੇ ਗੁਰੂ ਦੇ ਹੁਕਮ ਵਿੱਚ ਨਹੀਂ ਰਹਿਣ ਵਾਲੇ, ਸੰਗਤ ਵਿੱਚ ਨਹੀਂ ਰਹਿਣ ਵਾਲੇ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਮੂੰਹ ਤੇ ਦੋਸ਼ਾਂ ਦੀ ਕਾਲਖ ਮਲੀ ਜਾਂਦੀ ਹੈ। ਤੇ ਜਦੋਂ ਇਸ ਦੁਨੀਆਂ ਤੋਂ ਜਾਂਦੇ ਨੇ ਨਾ, ਤੇ ਉਹ ਦੂਰੋਂ ਜਦੋਂ ਜਾਂਦੇ ਨੇ ਉਸ ਲੋਕ ਦੇ ਪਰਲੋਕ ਦੇ ਵਿੱਚ, ਦੂਰੋਂ ਪਛਾਣੇ ਜਾਂਦੇ ਨੇ, ਅਗਲੇ ਸੋਚ ਪਹਿਲਾਂ ਪਛਾਣ ਲੈਂਦੇ ਵੀ ਉਹ ਕਾਲੇ ਮੂੰਹ ਵਾਲਾ ਤੁਰਿਆ ਆਉਂਦਾ, ਇਹਨੂੰ ਇੱਥੇ ਥਾਂ ਕੋਈ ਨਹੀਂ। ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਾਹ ਵੈਸਣ ਨਾ ਹੀ ਜਾਏ। ਉੱਥੇ ਕਿੱਥੇ ਥਾਂ ਮਿਲਣੀ ਆ ਜੀ। ਇੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਸੰਗਤ ਕੇ ਮੁੱਖ ਉਜਲ ਭਏ। ਜਿਹੜੇ ਗੁਰੂ ਕੀ ਸੰਗਤ ਵਿੱਚ ਰਹਿਣ ਵਾਲੇ ਨੇ ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਹਨ।
ਸਗਲ ਥਾਨ ਨਿੰਦਕ ਕੇ ਗਏ।
ਹਾਂ, ਜਿਹੜਾ ਨਿੰਦਕ ਹੈ, ਸਤਿਗੁਰੂ ਕਹਿੰਦੇ ਸਗਲ ਥਾਨ, ਲੋਕ ਅਤੇ ਪਰਲੋਕ ਹਰ ਥਾਂ ਨਿੰਦਕ ਦੀ ਗਈ। ਬਸ ਹਰ ਥਾਂ ਉਹਨੇ ਗਵਾ ਲਈ ਜੀ, ਨਾ ਲੋਕ ਵਿੱਚ ਕੋ ਢੋਈ ਤੇ ਨਾ ਪਰਲੋਕ ਵਿੱਚ ਕੋ ਢੋਈ। ਨਿੰਦਕ ਏਡੀ ਨਿੰਦਾ, ਜਿਹੜੀ ਏਡੀ ਭੈੜੀ ਚੀਜ਼ ਆ ਸਾਧ ਸੰਗਤ ਜੀ, ਕੇਵਲ ਆਪਾਂ ਇਹ ਸੁਣ ਕੇ ਨਹੀਂ, ਇਹ ਗ੍ਰਹਿਣ ਵੀ ਕਰਨਾ। ਜੇ ਆਪਾਂ ਅੱਗੇ ਥੋੜਾ ਥੋੜਾ ਸਵਾਦ ਪਿਆ ਹੋਇਆ ਨਾ, ਉੱਤੋਂ ਹਟੀਏ। ਨਿੰਦਾ ਨਹੀਂ ਕਿਸੇ ਦੀ ਕਰਨੀ ਚਾਹੀਦੀ। ਜੇ ਕੁਝ ਆਪਾਂ ਦੇਖਿਆ ਵੀ ਨਹੀਂ, ਕੁਝ ਪਰਖਿਆ ਨਹੀਂ, ਬਿਨਾਂ ਗੱਲ ਤੋਂ ਇੱਕ ਨੇ ਕਈ ਦੂਸਰੇ ਨੇ ਸੁਣ ਲਈ, ਦੂਸਰੇ ਨੇ ਕਈ ਤੀਸਰੇ ਨੇ ਸੁਣ ਲਈ, ਅੱਜ ਚੱਲਦਾ ਹੀ ਇਹ ਆ ਜੀ। ਆਹ ਸੋਸ਼ਲ ਮੀਡੀਆ ਦੇ ਸਾਰੇ ਤੇ ਤੁਸੀਂ ਦੇਖੋ, ਇੱਕ ਦੂਸਰੇ ਨੂੰ ਕਰ ਕਰਕੇ ਨਿੰਦਿਆ ਪੁਲ ਬੰਨੀ ਜਾਂਦੇ ਹਾਂ। ਉਹਦਾ ਪਤਾ ਹੀ ਨਹੀਂ ਹੁੰਦਾ ਵੀ ਹੈ ਕੌਣ ਜਿਹਦੀ ਨਿੰਦਿਆ ਆਪਾਂ ਕਰ ਰਹੇ ਹਾਂ, ਉਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹਦੀ ਕਰ ਰਹੇ ਕੌਣ। ਇੱਕ ਦੂਸਰੇ ਤੋਂ ਸੁਣਿਆ ਬਸ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਘੁਮਾਈ ਜਾਂਦੇ ਹਾਂ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਿੰਦਕ ਹੈ ਨਾ ਉਹਦਾ ਲੋਕ ਤੇ ਪਰਲੋਕ ਦੋਵੇਂ ਚਲੇ ਜਾਂਦੇ ਹਨ।
ਸਾਸ ਸਾਸ ਜਨ ਸਦਾ ਸਲਾਹੇ।
ਜਿਹੜਾ ਗੁਰੂ ਕਾ ਪਿਆਰਾ ਹੈ, ਜਿਹੜਾ ਸੰਤ ਜਨ ਹੈ, ਉਹ ਸਾਸ ਸਾਸ ਪ੍ਰਭੂ ਨੂੰ ਸੰਭਾਲਦਾ ਹੈ, ਸਾਸ ਸਾਸ ਪਰਮਾਤਮਾ ਦੇ ਗੁਣ ਗਾਉਂਦਾ ਹੈ।
ਪਾਰ ਬ੍ਰਹਮ ਗੁਰ ਬੇਪਰਵਾਹੇ।
ਤੇ ਉਹ ਫਿਰ ਪਾਰ ਬ੍ਰਹਮ ਗੁਰ ਬੇਪਰਵਾਹੇ ਪਰਮਾਤਮਾ ਗੁਰੂ ਜਿਹੜਾ ਪਾਰ ਬ੍ਰਹਮ ਦਾ ਰੂਪ ਹੈ, ਬੇਪਰਵਾਹ ਹੈ, ਬੇਮੁਥਾਜ ਹੈ, ਕਿਸੇ ਦੀ ਉਹਨੂੰ ਪਰਵਾਹ ਨਹੀਂ। ਉਸ ਗੁਰੂ ਦੇ ਰੰਗ ਵਿੱਚ ਰੰਦੇ ਰੱਤੇ ਰਹਿੰਦੇ ਨੇ, ਉਹਨੂੰ ਅੱਠੇ ਪੈਰ ਉਹਦੀ ਸਿਫਤ ਸਲਾਹ ਕਰਦੇ ਹਨ।
ਸਗਲ ਭੈ ਮਿਟੇ ਜਾ ਕੀ ਸਰਨ।
ਜਿਹੜਾ ਗੁਰੂ ਹੈ ਉਹਦੀ ਸ਼ਰਨ ਵਿੱਚ ਆਇਆ ਸਾਰੇ ਡਰ ਦੂਰ ਹੋ ਜਾਂਦੇ ਨੇ। ਨਾ ਕੋਈ ਲੋਕ ਦਾ ਡਰ ਰਹਿੰਦਾ, ਨਾ ਕੋਈ ਪਰਲੋਕ ਦਾ ਡਰ ਰਹਿੰਦਾ। ਕਿਉਂ? ਕਿਉਂਕਿ ਗੁਰੂ ਹੈ ਨਿਰਭਉ, ਗੁਰੂ ਹੈ ਨਿਰਵੈਰ। ਜੇ ਵੈਰ ਕਿਸੇ ਨਾਲ ਨਹੀਂ ਤਾਂ ਡਰ ਕਿਹਦਾ ਫਿਰ? ਜਿਹੜਾ ਨਿਰਭਉ ਨਾਲ ਜੁੜ ਗਿਆ ਉਹਨੂੰ ਭੈ ਕਾਹਦਾ ਜੀ? ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹ ਨਿਰਭਉ ਹੋ ਜਾਂਦੇ ਹਨ।
ਨਿੰਦਕ ਮਾਰ ਪਾਏ ਸਭ ਧਰਨ।
ਤੇ ਜਿਹੜੇ ਨਿੰਦਕ ਨੇ ਨਾ ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਜਿਹੜੇ ਦੂਤ ਨੇ ਉਹ ਮਾਰ ਦਿੰਦੇ ਨੇ ਤੇ ਮਾਰ ਕੇ ਧਰਤੀ ਤੇ ਲਟਾ ਦਿੰਦੇ ਨੇ। ਭਾਵ ਇੰਨੇ ਔਗਣਾਂ ਵਿੱਚ ਨਿੱਗਰ ਜਾਂਦੇ ਨੇ, ਉਹ ਕਹਿ ਲਓ ਵੀ ਇੱਕ ਟੋਏ ਦੇ ਵਿੱਚ ਡਿੱਗ ਪੈਂਦੇ ਨੇ, ਇੱਕ ਖੂਹ ਵਿੱਚ ਡਿੱਗ ਪੈਂਦੇ ਨੇ। ਉਸ ਖੂਹ ਵਿੱਚੋਂ ਨਿਕਲਣਾ ਬੜਾ ਔਖਾ। ਸਾਧ ਸੰਗਤ ਜੀ, ਜਿਹੜਾ ਨਿੰਦਕ ਆ ਨਾ, ਜਿਹੜੀ ਨਿੰਦਾ, ਇੰਨਾ ਇਹ ਰਸਦਾਇਕ ਸ਼ਬਦ ਹੈ, ਜਿਹੜੇ ਬਾਣੀ ਤੋਂ ਨਾਮ ਤੋਂ ਵਿਸਰੇ ਹੋਏ ਨੇ ਨਾ ਉਹਨਾਂ ਲਈ ਇੰਨਾ ਰਸਦਾਇਕ ਸ਼ਬਦ ਇਹ ਬਣ ਜਾਂਦਾ ਹੈ। ਬਸ ਨਿੱਗਰਦੇ ਚਲੇ ਜਾਂਦੇ ਨੇ, ਉਹ ਉਸ ਟੋਏ ਵਿੱਚ ਡਿੱਗ ਪੈਂਦੇ ਨੇ ਜਿੱਥੋਂ ਨਿਕਲਣਾ ਹੀ ਬੜਾ ਔਖਾ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਨਿੰਦਕ ਮਾਰ ਪਾਏ ਸਭ ਧਰਨ, ਉਹ ਤੇ ਧਰਤੀ ਤੇ ਮਾਰ ਕੇ ਲਟਾ ਦਿੰਦੇ ਹਨ।
ਜਨ ਕੀ ਨਿੰਦਾ ਕਰੇ ਨਾ ਕੋਏ।
ਜਿਹੜਾ ਪਰਮਾਤਮਾ ਦੇ ਜਪਣ ਵਾਲਾ ਨਾ ਉਹਦੀ ਨਿੰਦਾ ਕਦੇ ਨਹੀਂ ਕਰਨੀ ਚਾਹੀਦੀ। ਜਿਹੜਾ ਪਰਮਾਤਮਾ ਨੂੰ ਜਪਣ ਵਾਲਾ ਹੈ ਉਹਦੀ ਨਿੰਦਾ ਕਿਸੇ ਨੂੰ ਕਦੇ ਵੀ ਕਰਨੀ ਨਹੀਂ ਚਾਹੀਦੀ।
ਜੋ ਕਰੇ ਸੋ ਦੁਖੀਆ ਹੋਏ।
ਜਿਹੜਾ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹਨੂੰ ਸੁੱਖ ਨਹੀਂ, ਉਹ ਤੇ ਦੁਖੀ ਰਹੇਗਾ। ਅਸੀਂ ਕਈ ਵਾਰ ਇਹ ਗੱਲ ਸੋਚਦੇ ਹਾਂ ਵੀ ਕੁਛ ਕੀਤਾ ਤੇ ਨਹੀਂ, ਪਰ ਇਹ ਦੁੱਖ ਕਿੱਥੋਂ ਆਈ ਜਾਂਦੇ ਨੇ? ਕਈ ਵਾਰ ਅਚਨ ਚੇਤੇ ਸਾਧ ਸੰਗਤ ਜੀ ਜਿਹੜੀ ਨਿੰਦਿਆ ਸਹੀ ਕਰੀ ਜਾਂਦੇ ਨਾ ਬਿਨਾਂ ਸੋਚੇ ਸਮਝੇ, ਉਹ ਹੀ ਸਾਡੇ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇਸ ਗੱਲ ਦਾ ਫੈਸਲਾ ਕਰ ਰਹੇ ਨੇ। ਉਹ ਕਹਿੰਦੇ ਨੇ ਜੇ ਕੋਈ ਨਿੰਦਾ ਕਰਦਾ ਨਾ, ਜੋ ਕਰੇ ਸੋ ਦੁਖੀਆ ਹੋਏ। ਇਹ ਚ ਕੋਈ ਦੋ ਰਾਵਾਂ ਨਹੀਂ, ਜੇ ਨਿੰਦਾ ਕਰਨੀ ਆ, ਜਿਹੜਾ ਕਰੇਗਾ ਉਹਨੂੰ ਦੁੱਖ ਸਹਿਣੇ ਪੈਣੇ ਨੇ, ਉਹ ਹਮੇਸ਼ਾ ਦੁਖੀ ਹੀ ਰਹੇਗਾ।
ਆਠ ਪਹਿਰ ਜਨ ਏਕ ਧਿਆਏ।
ਜਿਹੜਾ ਪਰਮਾਤਮਾ ਨੂੰ ਜਪਣ ਵਾਲਾ, ਜਿਹੜਾ ਪਰਮਾਤਮਾ ਦਾ ਜਨ, ਪਰਮਾਤਮਾ ਦਾ ਸੇਵਕ, ਉਹ ਅੱਠੇ ਪਹਿਰ ਇੱਕ ਪਰਮਾਤਮਾ ਨੂੰ ਅਰਾਧਦਾ ਹੈ, ਇੱਕ ਦੀ ਸਿਫਤ ਵਿੱਚ ਜੁੜਦਾ ਹੈ।
ਜਮੂਆ ਤਾਕੈ ਨਿਕਟ ਨਾ ਜਾਏ।
ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਨਿੰਦਾ ਕਰਦਾ ਵਾ ਉਹਨੂੰ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਸਦਾ ਦੁੱਖ ਮਿਲਣੇ ਨੇ, ਤੇ ਜਿਹੜਾ ਪਰਮਾਤਮਾ ਦੀ ਅੱਠੇ ਪੈਰ ਸਿਫਤ ਸਲਾਹ ਕਰਦਾ, ਜਮ ਜਿਹੜਾ ਉਹਦੇ ਨੇੜੇ ਵੀ ਨਹੀਂ ਆ ਸਕਦਾ, ਉਹਦੇ ਨੇੜੇ ਵੀ ਨਹੀਂ ਢੁੱਕ ਸਕਦਾ। ਨਾ ਹੋ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ। ਦੂਤ ਜਿਹੜਾ ਪਰਮਾਤਮਾ ਦੀ ਸੇਵਾ ਕਰਨ ਵਾਲਾ, ਪਰਮਾਤਮਾ ਦੇ ਹੁਕਮ ਵਿੱਚ ਚੱਲਣ ਵਾਲਾ, ਉਹਨੂੰ ਤੇ ਧਰਮ ਰਾਜ ਨੇ ਆਖ ਛੱਡਿਆ, ਉਹ ਕਹਿੰਦਾ ਇਹਦੇ ਨੇੜੇ ਨਾ ਜਾਇਓ। ਜੇ ਜਪਣ ਵਾਲੇ ਦੇ ਨੇੜੇ ਚਲੇ ਗਏ ਨਾ, ਨਾ ਹਾਂ ਨਾ ਤੂੰ, ਉਹ ਕਹਿੰਦੇ ਨਾ ਮੈਂ ਛੁੱਟਣਾ ਨਾ ਤੂੰ ਛੁੱਟਣਾ, ਆਪਾਂ ਸਾਰੇ ਬੱਜੇ ਜਾਵਾਂਗੇ ਜੇ ਕਿਤੇ ਜਪਣ ਵਾਲੇ ਦੇ ਨੇੜੇ ਚਲੇ ਗਏ। ਉਹਦੇ ਨੇੜੇ ਤੇ ਦੂਤ ਵੀ ਨਹੀਂ ਜਾਂਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਜਮੂਆ ਤੱਕ ਇਹ ਨਿਕਟ ਨਾ ਜਾਏ, ਜਪਣ ਵਾਲੇ ਦੇ ਨੇੜੇ ਤੇ ਜਮ ਵੀ ਨਹੀਂ ਜਾਂਦਾ।
ਜਨ ਨਿਰਵੈਰ ਨਿੰਦਕ ਅਹੰਕਾਰੀ।
ਜਿਹੜਾ ਪਰਮਾਤਮਾ ਦਾ ਜਨ ਜਪਣ ਵਾਲਾ ਹੈ, ਉਹ ਨਿਰਵੈਰ ਹੁੰਦਾ, ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਕਿਸੇ ਨੂੰ ਮਾੜਾ ਨਹੀਂ ਆਖਦਾ। ਜੇ ਕੋਈ ਉਹਦੀ ਨਿੰਦਾ ਵੀ ਕਰੀ ਜਾਵੇ, ਇਹ ਗੱਲ ਚੇਤੇ ਰੱਖਿਓ ਸਾਧ ਸੰਗਤ ਜੀ, ਜਿਹੜਾ ਜਪਣ ਵਾਲਾ ਨਾ, ਜਿਹੜੇ ਸਾਡੇ ਵਰਗੇ ਬੰਦੇ ਨੇ, ਇਹਨਾਂ ਦੀ ਕੋਈ ਨਿੰਦਾ ਕਰੇ ਨਾ, ਬੰਦਾ ਅੱਗ ਭਬੂਲਾ ਹੋ ਜਾਂਦਾ, ਬੰਦਾ ਮਰਨ ਮਰਾਉਣ ਤੱਕ ਚਲਿਆ ਜਾਂਦਾ, ਤੂੰ ਮੇਰੀ ਗੱਲ ਕੀਤੀ। ਜੇ ਕੋਈ ਬੰਦਾ ਦੱਸ ਦੇ ਨਾ ਵੀ ਫਲਾਨੇ ਨੇ ਤੇਰੀ ਆਹ ਗੱਲ ਕੀਤੀ ਆ, ਤੇ ਬੰਦੇ ਨੂੰ ਉਹਨਾਂ ਚਿਰ ਰੋਟੀ ਨਹੀਂ ਪਚਦੀ ਜਿੰਨਾ ਚਿਰ ਕਹਿੰਦਾ ਮੈਂ ਜਾ ਕੇ ਪੁੱਛਣਾ ਵਾ ਉਹਨੇ ਕੀਤੀ ਕਿਉਂ। ਸਭ ਤੋਂ ਪਹਿਲਾਂ ਉਸ ਨੂੰ ਪੁੱਛਣਾ, ਅੰਦਰ ਉਹਨਾਂ ਚਿਰ ਅੱਗ ਮਲੀ ਰਹਿੰਦੀ ਹੈ। ਪਰ ਜਿਹੜਾ ਜਪਣ ਵਾਲਾ ਸਾਧ ਸੰਗਤ ਜੀ, ਉਹਦੀ ਨਿੰਦਿਆ ਜਿੰਨੀ ਮਰਜ਼ੀ ਕਰੀ ਜਾਓ, ਉਹਦੇ ਤੇ ਨਿੰਦਿਆ ਦਾ ਅਸਰ ਕੋਈ ਨਹੀਂ ਹੁੰਦਾ। ਉਹਨੂੰ ਤੇ ਜਪਣ ਵਾਲਾ ਤੇ ਕਹਿੰਦਾ ਵਾ, ਜਿਹੜਾ ਨਿੰਦਾ ਕਰਨ ਵਾਲਾ ਉਹ ਸਾਡਾ ਜੀਵਨ ਆ, ਕਿਉਂਕਿ ਉਹ ਨਿੰਦਾ ਕਰਦਾ ਹੈ ਤੇ ਸਾਡਾ ਪਾਰ ਉਤਾਰਾ ਹੁੰਦਾ। ਜਪਣ ਵਾਲਾ ਤਾਂ ਨਿੰਦਕ ਨੂੰ ਕੋਲ ਬਿਠਾਉਂਦਾ ਹੈ, ਬਈ ਕਰ ਤੇ ਤੇ ਤੋਂ ਪਤਾ ਲੱਗੇ ਸਾਡੇ 'ਚ ਔਗਣ ਕਿਹੜੇ ਨੇ, ਉਹਨਾਂ ਨੂੰ ਸੁਧਾਰ ਲਈਏ। ਜਪਣ ਵਾਲਾ ਕਦੇ ਨਿੰਦਕ ਦੇ ਨਿੰਦਾ ਨੂੰ ਆਪਣੇ ਮਨ 'ਤੇ ਨਹੀਂ ਲਾਉਂਦਾ, ਉਹ ਇਸ ਕਰਕੇ ਨਿਰਵੈਰ ਰਹਿੰਦਾ, ਉਹਦਾ ਕਿਸੇ ਨਾਲ ਵੈਰ ਨਹੀਂ। ਜਪਣ ਵਾਲੇ ਦਾ ਕਿਸੇ ਨਾਲ ਵੈਰ ਨਹੀਂ, ਪਰ ਜਿਹੜਾ ਨਿੰਦਕ ਹੈ ਉਹ ਹਮੇਸ਼ਾ ਨਰਕ ਦੇ ਵਿੱਚ ਜਾਂਦਾ ਹੈ। ਨਿੰਦਕ ਨਰਕ ਜਿਹੜਾ ਹੈ ਉਹ ਨਿੰਦਿਆ ਕਰਦਾ ਹੈ, ਪਰ ਜਪਣ ਵਾਲੇ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਜੀ।
ਜਨ ਭਲ ਮਨ ਹੈ ਨਿੰਦਕ ਵੇਕਾਰੀ,
ਜਨ ਭਲ ਮਨ ਹੈ, ਜਿਹੜਾ ਜਨ ਪਰਮਾਤਮਾ ਦਾ ਉਹ ਫਿਰ ਵੀ ਭਲਾ ਹੀ ਮੰਗਦਾ, ਸਭ ਦਾ, ਉਹ ਸਾਰਿਆਂ ਦਾ ਭਲਾ ਲੋੜਦਾ, ਨਿੰਦਕ ਦਾ ਵੀ ਭਲਾ ਲੋੜਦਾ। ਪਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਨਿੰਦਕ ਹੈ ਨਾ ਉਹ ਵੇਕਾਰੀ, ਉਹ ਵਿਕਾਰਾਂ ਦੇ ਵਿੱਚ ਗਰਸਿਆ ਹੁੰਦਾ। ਨਿੰਦਕ ਜਿਹੜਾ ਹੈ ਉਹ ਵਿਕਾਰੀ ਹੋ ਜਾਂਦਾ, ਪਾਪੀ ਹੋ ਜਾਂਦਾ। ਪਰ ਜਿਹੜਾ ਜਪਣ ਵਾਲਾ ਹੈ ਸਾਧ ਸੰਗਤ ਜੀ, ਉਹ ਤੇ ਸਭ ਦਾ ਭਲਾ ਮਨਾਉਂਦਾ ਹੈ, ਸਭ ਦਾ ਭਲਾ ਮੰਗਦਾ ਹੈ।
ਗੁਰੂ ਕੇ ਸਿੱਖ ਸਤਿਗੁਰੂ ਧਿਆਇਆ,
ਗੁਰੂ ਕੇ ਜਿਹੜੇ ਸਿੱਖ ਨੇ ਉਹ ਤੇ ਆਪਣੇ ਸਤਿਗੁਰੂ ਨੂੰ ਧਿਆਉਂਦੇ ਨੇ, ਉਹ ਤੇ ਆਪਣੇ ਸਤਿਗੁਰੂ ਦੀ ਸਿਫਤ ਸਲਾਹ ਕਰਦੇ ਹਨ।
ਜਨ ਉਬਰੇ ਨਿੰਦਕ ਨਰਕ ਪਾਇਆ,
ਇਸ ਕਰਕੇ ਜਿਹੜੇ ਜਪਣ ਵਾਲੇ ਨੇ ਉਹ ਉਭਰੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ, ਤੇ ਜਿਹੜੇ ਨਰਕ ਨਿੰਦਕ ਨੇ ਉਹ ਫਿਰ ਨਰਕ ਦੇ ਵਿੱਚ ਪੈਂਦੇ ਨੇ। ਕਹੋ ਰਵਿਦਾਸ ਪਾਪੀ ਨਰਕ ਸੁਧਾਰੇ, ਆਪਾਂ ਪਹਿਲਾਂ ਗੱਲ ਕੀਤੀ। ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਨੇ ਜਿਹੜਾ ਨਿੰਦਕ ਕਰਨ ਵਾਲਾ ਸਾਧ ਸੰਗਤ ਜੀ, ਬੰਦਾ ਸਾਰੀ ਉਮਰ ਇਸ ਗੱਲ ਤੋਂ ਡਰਦਾ ਵੀ ਕਿਤੇ ਨਰਕਾਂ ਵਿੱਚ ਨਾ ਚਲੇ ਜਾਈਏ। ਜਿਹੜਾ ਕੁਝ ਧਰਮ ਕਰਮ ਕਰਦੇ ਆ ਨਾ, ਬੰਦਾ ਨਰਕ ਤੋਂ ਹੀ ਡਰਦਾ ਨਾ ਵੀ ਨਰਕ 'ਚ ਨਾ ਚਲੇ ਜਾਈਏ। ਪਰ ਸਤਿਗੁਰੂ ਦੇ ਗਰੀਬ ਨਵਾਜ ਪਾਤਸ਼ਾਹ ਜੀ ਫੈਸਲਾ ਦੇ ਰਹੇ ਨੇ, ਉਹ ਕਹਿੰਦੇ ਨੇ ਕੋਈ ਚਾਰਾ ਨਹੀਂ, ਜਿਹੜਾ ਨਿੰਦਕ ਹੈ ਨਿੰਦਾ ਕਰਨ ਵਾਲਾ ਨਾ, ਜਿਹੜੇ ਜਪਣ ਵਾਲਿਆਂ ਦੀ ਗੁਰੂ ਘਰ ਦੀ ਨਿੰਦਾ ਕਰਦੇ ਨੇ, ਸਤਿਗੁਰੂ ਕਹਿੰਦੇ ਨੇ ਰੱਖਣ ਵਾਲਾ ਕੋਈ ਨਹੀਂ, ਉਹਨਾਂ ਨੇ ਨਰਕ ਦੇ ਵਿੱਚ ਪੈਣਾ ਹੀ ਪੈਣਾ ਹੈ। ਨਿੰਦਕ ਨਰਕ ਪਾਇਆ, ਨਿੰਦਕ ਜਿਹੜਾ ਹੈ ਉਹ ਨਰਕ ਵਿੱਚ ਜਾਏਗਾ, ਤੇ ਜਿਹੜਾ ਜਪਣ ਵਾਲਾ ਹੈ ਉਹਦਾ ਪਾਰ ਉਤਾਰਾ ਹੋਏਗਾ।
ਹੁਣ ਸਾਜਨ ਮੇਰੇ ਮੀਤ ਪਿਆਰੇ,
ਹਾਂ ਹੁਣ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਬਹੁਤ ਪਿਆਰ ਦੇ ਨਾਲ ਸਮਝਾਉਣਾ ਕਰਦੇ ਨੇ। ਆਪਾਂ ਜਿੰਨੇ ਬੈਠੇ ਨਾ ਸਾਰਿਆਂ ਨੂੰ ਸਤਿਗੁਰੂ ਜੀ ਅੱਜ ਕਹਿ ਰਹੇ ਨੇ, ਕਹਿੰਦੇ ਸੁਣ ਸਾਜਨ ਮੇਰੇ ਮੀਤ ਪਿਆਰੇ, ਉਹ ਸੱਜਣਾ ਉਹ ਮੇਰੇ ਪਿਆਰੇ ਮਿੱਤਰਾ ਸੁਣ, ਤੈਨੂੰ ਇੱਕ ਗੱਲ ਸਮਝਾਉਣ ਲੱਗਿਆਂ, ਚੰਗੀ ਤਰ੍ਹਾਂ ਕੰਨ ਦੇ ਕੇ ਸੁਣ। ਹੁਣ ਆਪਾਂ ਸਾਰੇ ਅੱਜ ਬੈਠੇ ਨਾ ਸਾਧ ਸੰਗਤ ਜੀ, ਅੱਜ ਜਿਹੜਾ ਸਤਿਗੁਰੂ ਜੀ ਸਮਝਾਉਣ ਲੱਗੇ ਨੇ ਨਾ, ਇਹਨੂੰ ਕੰਨ ਖੋਲ ਕੇ ਸੁਣਨਾ ਆਪਾਂ, ਤੇ ਇਹਦੇ ਤੇ ਚੱਲਣ ਦਾ ਹੀਆ ਵੀ ਕਰਨਾ ਹੈ। ਸਤਿਗੁਰੂ ਜੀ ਸਮਝਾਉਣ ਕੀ ਲੱਗੇ ਨੇ ਇੰਨੇ ਪਿਆਰ ਦੇ ਨਾਲ, ਸੁਣ ਸਾਜਨ ਉਹ ਮੇਰੇ ਸੱਜਣਾ, ਸੁਣ ਮੀਤ ਪਿਆਰੇ ਉਹ ਮੇਰੇ ਪਿਆਰੇ ਮਿੱਤਰਾ ਸੁਣ, ਤੈਨੂੰ ਇੱਕ ਗੱਲ ਸਮਝਾਉਣ ਲੱਗਿਆ ਹਾਂ।
ਸਤ ਬਚਨ ਵਰਤ ਹੈ ਹਰ ਦੁਆਰੇ,
ਜਿਹੜਾ ਗੁਰੂ ਸਾਨੂੰ ਇਹ ਬਚਨ ਸਮਝਾਉਂਦਾ ਵੀ ਪਰਮਾਤਮਾ ਦੇ ਦੁਆਰੇ ਤੇ ਜਿਹੜੇ ਸੱਚੇ ਸ਼ਬਦ ਜੋ ਉੱਥੇ ਵਰਤਾਰਾ ਹੋ ਰਿਹਾ ਨਾ ਸੱਚੇ ਸ਼ਬਦ ਦਾ, ਤੈਨੂੰ ਮੈਂ ਉਹ ਦੱਸਣ ਲੱਗਿਆ, ਤੇ ਇਹਨੂੰ ਕੰਨ ਦੇ ਕੇ ਸੁਣਨਾ ਕਰੋ ਜੀ।
ਜੈਸਾ ਕਰੇ ਸੋ ਤੈਸਾ ਪਾਏ,
ਹਾਂ ਸਤਿਗੁਰੂ ਜੀ ਕਹਿੰਦੇ ਨੇ ਉੱਥੇ ਵਰਤਾਰਾ ਪਤਾ ਕੀ ਵਰਤਦਾ, ਤੁਹਾਨੂੰ ਸਾਨੂੰ ਦੱਸ ਰਹੇ ਨੇ ਉਸ ਨਿਰੰਕਾਰ ਦੇ ਘਰ ਦੇ ਵਰਤਾਰੇ ਨੂੰ। ਆਪਾਂ ਕਈ ਵਾਰ ਸਾਰੀ ਜ਼ਿੰਦਗੀ ਇਸੇ ਗੱਲ ਦੀ ਖੋਜ ਤੇ ਲੱਗੇ ਰਹੇ ਨੇ ਵੀ ਰੱਬ ਉੱਥੇ ਕਰਦਾ ਕੀ ਆ, ਉੱਥੇ ਹੁੰਦਾ ਕੀ ਆ, ਉੱਥੇ ਸਜ਼ਾ ਕਿਹੜੀ ਮਿਲਦੀ ਆ। ਇੱਕ ਦੂਸਰੇ ਨੂੰ ਬਹੁਤ ਪੁੱਛਦੇ ਜੀ ਫਿਰ ਮਰ ਕੇ ਕੀ ਹੁੰਦਾ ਜੀ, ਉੱਥੇ ਜਾ ਕੇ ਕੀ ਹੋਏਗਾ। ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਜੈਸਾ ਕਰੇ ਸੋ ਤੈਸਾ ਪਾਏ, ਜਿਹੋ ਜਿਹਾ ਕਰੇਗਾ ਉਹੋ ਜਿਹਾ ਪਾਏਗਾ। ਉੱਥੇ ਵਰਤਾਰਾ ਇਹੀ ਵਰਤਦਾ ਹੈ, ਇਹ ਨਹੀਂ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਏਂਦਾ ਪਹਿੰਦਾ ਲੋੜੈ ਪੱਟ। ਜੇ ਕਿੱਕੜ ਦੇ ਬੀਜ ਬੀਜੇ ਨੇ ਨਾ ਫਿਰ ਕੰਡੇ ਹੀ ਮਿਲਣੇ ਆ, ਫਿਰ ਦਾਖਾਂ ਦੀ ਆਸ ਨਾ ਰੱਖੀ। ਜੈਸਾ ਬੀਜਾ ਸੋ ਲੁਣੈ ਕਰਮਾਂ ਸੰਦੜਾ ਖੇਤ, ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਹੋ ਜਿਹਾ ਕਰਮ ਇਸ ਦੁਨੀਆਂ ਤੇ ਕਰੇਗਾ ਨਾ ਉਹੋ ਜਿਹਾ ਤੈਨੂੰ ਵੱਢਣਾ ਪੈਣਾ। ਜੇ ਮਾੜੇ ਕਰਮ ਕਰਕੇ ਆਸ ਰੱਖੇ ਵੀ ਚੰਗਾ ਮਿਲ ਜਾਏਗਾ, ਹੁਣ ਬੀਜਿਆ ਤੇ ਤੂੰ ਬਾਜਰਾ ਹੋਏ ਤੇ ਉੱਥੋਂ ਆਸ ਕਰੇ ਵੀ ਮੈਨੂੰ ਬਜੌਰ ਦੀਆਂ ਦਾਖਾਂ ਮਿਲ ਜਾਣ, ਬੀਜੀਆਂ ਕਿੱਕਰਾਂ ਹੋਣ, ਆਸ ਕਰੇ ਬਜੌਰ ਦੀਆਂ ਦਾਖਾਂ ਮਿਲਣ, ਏਦਾਂ ਤੇ ਨਹੀਂ ਹੋਣਾ ਨਾ। ਜੋ ਬੀਜਿਆ ਉਹ ਵੱਢੇਗਾ। ਸਾਧੂ ਜੀ ਕਹਿੰਦੇ ਨੇ ਉਸ ਘਰ ਦੀ ਇਹ ਵਡਿਆਈ, ਉਸ ਘਰ ਦਾ ਸੱਤ ਸੱਚ ਜਿਹੜਾ ਹੈ ਉਹ ਤੈਨੂੰ ਸਮਝਾਉਣਾ ਕਿ ਉੱਥੇ ਜੈਸਾ ਕੋਈ ਕਰੇਗਾ ਤੈਸਾ ਹੀ ਫਲ ਪਾਏਗਾ। ਉੱਥੇ ਇਹ ਵਰਤਾਰਾ ਵਰਤ ਰਿਹਾ ਹੈ,
ਅਭਿਮਾਨੀ ਕੀ ਜੜ ਸਰ ਪਰ ਜਾਏ।
ਹਾਂ, ਸਾਧੂ ਜੀ ਕਹਿੰਦੇ ਨੇ ਉੱਥੇ ਇੱਕ ਹੋਰ ਗੱਲ ਆ, ਜਿਹੜਾ ਅਭਿਮਾਨੀ ਹੰਕਾਰੀ ਬੰਦਾ ਨਾ ਉਹਦੀ ਜੜ ਜ਼ਰੂਰ ਪੱਟੀ ਜਾਏਗੀ, ਉਹਦੀ ਜੜ ਖਤਮ ਹੋ ਜਾਏਗੀ। ਆਪਾਂ ਜਦੋਂ ਕਿਤੇ ਲੜਾਈ ਹੋਏ ਨਾ, ਬੰਦਾ ਬਹੁਤਾ ਦੁਖੀ ਕਿਸੇ ਨੂੰ ਕਰੇ ਤੇ ਇਹ ਗਾਲ ਕੱਢਦੇ ਆ, ਪਿੰਡਾਂ ਵਿੱਚ ਬੀਬੀਆਂ ਬਹੁਤ ਇਹ ਗਾਲ, ਤੇਰੀ ਜੜ ਪੱਟੀ ਜਾਏ ਜਾਂ ਉਹ ਤੇਰੀ ਜੜ ਪੱਟੀ ਜਾਏ। ਤੇ ਸਤਿਗੁਰੂ ਗ੍ਰੀਵਨਵਾਜ ਪਾਤਸ਼ਾਹ ਕਹਿੰਦੇ ਨੇ ਉਸ ਘਰ ਦੇ ਵਿੱਚ ਇਹ ਵਰਤਾਰਾ ਵਰਤਦਾ ਹੈ, ਜਿਹੜਾ ਹੰਕਾਰੀ ਬੰਦਾ ਅਭਿਮਾਨੀ ਬੰਦਾ ਨਾ ਉਹਦੀ ਜੜ ਪੱਟੀ ਜਾਂਦੀ ਹੈ ਤੇ ਜ਼ਰੂਰ ਪੱਟੀ ਜਾਏਗੀ। ਇੱਥੇ ਸਰਪਰ ਦਾ ਮਤਲਬ ਹੈ ਵੀ ਇੱਥੇ ਕੋਈ ਸ਼ੰਕਾ ਨਹੀਂ ਰੱਖਣਾ। ਕਹਿੰਦੇ ਨੇ ਜ਼ਰੂਰ ਜੜ ਪੱਟੀ ਜਾਏਗੀ ਜਿਹੜਾ ਹੰਕਾਰੀ ਬੰਦਾ ਹੈ।
ਧਰਿਆ ਸਤਿਗੁਰ ਧਰ ਤੇਰੀ,
ਤੇ ਇਹ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਹੁਣ ਬੇਨਤੀ ਦਾ ਸ਼ਬਦ ਆਖਰੀ ਪਦੇ ਦੇ ਅੰਦਰ ਇੱਕ ਬੇਨਤੀ ਕਰਦੇ ਨੇ। ਆਪਾਂ ਵੀ ਇਹ ਬੇਨਤੀ ਕਰੀਏ, ਹੇ ਗਰੀਬਨਵਾਜ ਸਤਿਗੁਰੂ ਜੀ, ਨੀ ਧਰਿਆ ਜਿਹਦਾ ਕੋਈ ਆਸਰਾ ਨਹੀਂ, ਜਿਹਦੀ ਕੋਈ ਧਿਰ ਨਹੀਂ, ਉਹਦੀ ਧਰ ਤੂੰ ਹੈ। ਦੁਨੀਆਂ ਦੇ ਵਿੱਚ ਬੜੇ ਆਪਣੇ ਆਪਣੇ ਧੜੇ ਧੜੇ ਨੇ ਤੇ ਉਹ ਧੜਿਆਂ ਨੂੰ ਆਪਾਂ ਧਿਰ ਬਣਾਇਆ ਹੋਇਆ। ਸਤਿਗੁਰੂ ਜੀ ਨੇ ਇਹਦੇ ਬਾਰੇ ਸਮਾਂ ਇੰਨਾ ਨਹੀਂ, ਆਪਾਂ ਧੜਾ ਕੋਈ ਵੀ ਹੋਏ, ਸਤਿਗੁਰੂ ਜੀ ਕਹਿੰਦੇ ਨੇ ਨਾ ਜਿਹੜਾ ਨਿਮਾਣਾ ਹੋ ਕੇ ਸਤਿਗੁਰੂ ਜੀ ਦੇ ਦਰ ਤੇ ਆਏਗਾ, ਜਿਹਦੀ ਕੋਈ ਧਿਰ ਨਹੀਂ, ਜਿਹਦਾ ਕੋਈ ਆਸਰਾ ਨਹੀਂ, ਉਹਦਾ ਆਸਰਾ ਸਤਿਗੁਰੂ ਬਣਦਾ ਹੈ।
ਹਰ ਕਿਰਪਾ ਰੱਖੋ ਜਨ ਕੇਰੀ,
ਹੇ ਗਰੀਬਨਵਾਜ ਪਾਤਸ਼ਾਹ ਜੀ, ਤੂੰ ਨਿਆਸਰਿਆਂ ਦਾ ਆਸਰਾ ਹੈ, ਤੂੰ ਨਿਧਰਿਆਂ ਦੀ ਧਾਰ ਹੈ, ਤੇ ਕਿਰਪਾ ਕਰ ਮੇਰੀ ਵੀ ਗਰੀਬ ਦੀ ਲਾਜ ਰੱਖ ਲਓ। ਕਰ ਕਿਰਪਾ ਰੱਖੋ ਜਨ ਕੇਰੀ, ਉਹ ਪਰਮਾਤਮਾ ਐਸਾ ਹੈ ਜੋ ਸਰਣ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ, ਉਹ ਪਰਮਾਤਮਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਉਹਦਾ ਇਹ ਗੁਣ ਹੈ, ਉਹ ਆਪਣੇ ਜਨ ਦੀ ਆਪਣੇ ਸੇਵਕ ਦੀ ਲਾਜ ਆਪ ਰੱਖਦਾ ਹੈ।
ਓ ਨਾਨਕ ਤਿਸ ਗੁਰ ਬਲਿਹਾਰੀ,
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜੋਤ, ਉਹ ਕਹਿ ਰਹੇ ਨੇ ਸਤਿਗੁਰ ਬਲਿਹਾਰੀ, ਮੈਂ ਐਸੇ ਗੁਰੂ ਤੋਂ ਬਲਿਹਾਰ ਜਾਣਾ ਹੈ, ਜਿਹੜਾ ਗੁਰੂ ਇਸ ਤਰ੍ਹਾਂ ਆਪਣੇ ਸਿੱਖ ਨੂੰ ਸੇਧ ਦਿੰਦਾ, ਇਸ ਤਰ੍ਹਾਂ ਸਮਝਾਉਂਦਾ ਹੈ, ਇੰਨੇ ਉਹਦੇ ਵਿੱਚ ਗੁਣ ਪਰਮਾਤਮਾ ਨੇ ਪਾਏ ਨੇ। ਔਰ ਗੁਰੂ ਐਸਾ ਜਿਹੜਾ ਆਪਣੇ ਦਾਸ ਦੀ ਲਾਜ ਰੱਖਦਾ, ਪਹਿਜ ਰੱਖਦਾ ਹੈ, ਤੇ ਉਸ ਗੁਰੂ ਤੋਂ ਮੈਂ ਹਮੇਸ਼ਾ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਸਿਮਰਨ ਪੈਜ ਸਵਾਰੀ,
ਜਿਸ ਦਾ ਸਿਮਰਨ ਕਰਨ ਦੇ ਨਾਲ, ਜਿਸ ਦਾ ਨਾਮ ਜਪਣ ਦੇ ਨਾਲ ਇਸ ਜੀਵ ਦੀ ਪੈਜ ਸਵਾਰੀ ਜਾਂਦੀ ਹੈ, ਇਹਦੀ ਪੱਤ ਰੱਖੀ, ਲੋਕ ਤੇ ਪਰਲੋਕ ਸੁਹੇਲਾ ਹੋ ਜਾਂਦਾ, ਇਹਨੂੰ ਆਪਾਂ ਇਉਂ ਕਹਿ ਲਈਏ। ਪੈਜ ਸਵਾਰੀ ਦਾ ਮਤਲਬ ਲੋਕ ਤੇ ਪਰਲੋਕ ਦੇ ਵਿੱਚ ਜਿਹਦੀ ਸਤਿਗੁਰੂ ਜੀ ਪੱਤ ਰੱਖ ਲੈਂਦੇ ਨੇ, ਉਹਦਾ ਲੋਕ ਤੇ ਪਰਲੋਕ ਸਤਿਗੁਰੂ ਜੀ ਸਵਾਰ ਦਿੰਦੇ ਨੇ ਉਸ ਸਿੱਖ ਦਾ ਜਿਹੜਾ ਆਪਣੇ ਗੁਰੂ ਤੇ ਭਰੋਸਾ ਰੱਖ ਲੈਂਦਾ। ਗੁਰੂ ਕਿਰਪਾ ਕਰੇ ਸਾਡਾ ਸਾਡੇ ਗੁਰੂ ਤੇ ਭਰੋਸਾ ਬਣ ਜਾਏ, ਜੋ ਗੁਰੂ ਸਾਨੂੰ ਕਹਿ ਰਿਹਾ ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸ ਜਾਏ। ਅੱਜ ਇੰਨੀ ਸਿੱਖਿਆ ਇਸ ਹੁਕਮਨਾਮੇ ਵਿੱਚੋਂ ਆਪਾਂ ਜੇ ਗ੍ਰਹਿਣ ਕਰ ਲਈਏ ਨਾ, ਵੀ ਅੱਜ ਤੋਂ ਬਾਅਦ ਮਨ ਇਸ ਤਾਂ ਪੱਕਾ ਕਰ ਲਈਏ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਜੇ ਕੋਈ ਕਰਦਾ ਤੇ ਸੁਣਨੀ ਵੀ ਨਹੀਂ, ਉਹਦੇ ਵੱਲ ਕੰਨ ਨਹੀਂ ਕਰਨਾ। ਜੇ ਨਿੰਦਿਆ ਤੋਂ ਬਚ ਜਾਈਏ ਤੇ ਮੈਨੂੰ ਲੱਗਦਾ ਗੁਰੂ ਸਾਨੂੰ ਪਿਆਰ ਕਰਨ ਲੱਗ ਜਾਏਗਾ, ਫਿਰ ਗੁਰੂ ਵੱਲ ਜੁੜਦੇ ਜਾਵਾਂਗੇ, ਉਧਰੋਂ ਟੁੱਟਦੇ ਜਾਵਾਂਗੇ। ਇਹ ਕਿਰਪਾ ਸਤਿਗੁਰੂ ਸਾਡੇ 'ਤੇ ਕਰਨ। ਇੰਨੇ ਸ਼ਬਦ ਆਪ ਜੀ ਨੇ ਪ੍ਰਵਾਨ ਕਰਨੇ ਜੀ, ਹੋਈਆਂ ਅਨੇਕ ਭੁੱਲਾਂ ਦੀ ਅਣਜਾਣ ਜਾਣ ਕੇ ਖਿਮਾ ਕਰ ਦੇਣੀ ਜੀ। ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ, ਇੱਥੋਂ ਦੇ ਗ੍ਰੰਥੀ ਸਾਹਿਬਾਨ ਜਿੰਨੇ ਵੀ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ, ਤਰਸ ਕਰਕੇ ਆਪਣੇ ਚਰਨਾਂ ਵਿੱਚ ਬੈਠਣ ਦੀ ਇਹ ਸੁਭਾਗ ਘੜੀ ਬਖਸ਼ਿਸ਼ ਕੀਤੀ ਹੈ। ਆਓ ਜੀ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨੀ ਧਰਿਆ ਸਤਿਗੁਰ ਧਾਰ ਤੇਰੀ, ਕਰ ਕਿਰਪਾ ਰੱਖੋ ਜਨ ਕੇਰੀ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੈ ਸਿਮਰਨ ਪੈਜ ਸਵਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।